ਸਾਹਿਬ ਜੀ ਕਹਿੰਦੇ ਨੇ ਬਹੁਤੇ ਚਾਤਰਾਂ ਨੂੰ ਰੱਬ ਨਹੀਂ ਮਿਲਦਾ, ਬਹੁਤੇ ਸਿਆਣਿਆਂ ਵਿੱਚ ਰੱਬ ਨਹੀਂ ਵੱਸਦਾ, ਭੋਲੇ ਭਾਏ ਮਿਲੇ ਰਘੁਰਾਇਆ। ਜਿਹੜੇ ਭੋਲੇ ਭਾਵ ਨੇ, ਸਿੱਧੇ ਸਾਧੇ ਨੇ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਗਰੀਬ ਜ਼ਿਮੀਂਦਾਰ ਦੇ ਘਰ ਭਗਤ ਧੰਨਾ ਜੀ ਦਾ ਜਨਮ ਹੋਇਆ ਹੈ, ਔਰ ਮਾਤਾ ਪਿਤਾ ਦੀ ਆਗਿਆ ਦੇ ਨਾਲ ਪਸ਼ੂਆਂ ਨੂੰ ਚਰਾਉਣ ਵਾਸਤੇ ਬਾਹਰ ਖੜਦੇ ਸੀ। ਸੁੱਕੇ ਟੋਭੇ ਦੇ ਲਾਭੇ ਲਾਗੇ ਇੱਕ ਮੰਦਰ ਬਣਿਆ ਹੋਇਆ ਸੀ, ਉੱਥੇ ਪੰਡੇ ਲੋਕ ਠਾਕੁਰਾਂ ਦੀ ਪੂਜਾ ਕਰਦੇ ਸੀ। ਪੰਡਤਾਂ ਨੇ ਖੀਰ ਆਦਿਕ ਜਿਸਨੇ ਚੜ੍ਹਾਉਣੀ ਉਹ ਠਾਕੁਰ ਦੇ ਮੁੱਖ ਨੂੰ ਲਾ ਦੇਣੀ, ਫਿਰ ਆਪਣੇ ਘਰ ਲੈ ਜਾਣੀ। ਧੰਨਾ ਜੀ ਕਈ ਦਿਨ ਵੇਂਹਦੇ ਰਹੇ, ਇੱਕ ਦਿਨ ਪੁੱਛਿਆ ਪੰਡਿਤ ਜੀ ਕੀ ਹੈ, ਕਹਿਣ ਲੱਗੇ ਜਿਹੜਾ ਠਾਕੁਰ ਦੀ ਸੇਵਾ ਕਰਦਾ ਨਾ, ਜੋ ਇੱਛੇ ਸੋਈ ਫਲ ਪਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਇੱਛੀਏ ਮਨ ਵਿੱਚ ਇੱਛਾ ਕਰੀਏ ਉਹ ਫਲ ਮਿਲ ਜਾਂਦਾ। ਇਹ ਠਾਕੁਰਾਂ ਨੂੰ ਭੋਗ ਲਵਾਉਣੇ ਆ, ਖੀਰ ਆਦਿਕ ਛਕਾਉਣੇ ਆ, ਪਰ ਹੈ ਸੀ ਪਖੰਡ। ਕਬੀਰ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਇਹ ਕਥਨ ਕੀਤਾ ਹੈ, ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਮਾਲਣ ਪੱਤੇ ਪੱਤੇ ਨੂੰ ਫੁੱਲਾਂ ਨੂੰ ਤੋੜਦੀ ਹੈ, ਔਰ ਜਿਹਨਾਂ ਪੱਤਿਆਂ ਨੂੰ ਫੁੱਲਾਂ ਨੂੰ ਤੋੜਦੀ, ਪੱਤਿਆਂ ਪੱਤਿਆਂ ਵਿੱਚ ਜੀ ਵੱਸਦਾ ਹੈ, ਔਰ ਨਿਰਜੀਓ ਪੱਥਰ ਦੀ ਪੂਜਾ ਕਰਨ ਵਾਸਤੇ ਜੀਆਂ ਦਾ ਕਤਲ ਕਰਦੀ ਹੈ। ਇਸ ਕਰਕੇ ਇਹ ਠੀਕ ਨਹੀਂ। ਅੱਗੇ ਜਾ ਕੇ ਕਬੀਰ ਸਾਹਿਬ ਨੇ ਇਸੇ ਸ਼ਬਦ ਦੇ ਵਿੱਚ ਬਚਨ ਕਹੇ ਨੇ ਕਿ ਪੰਡੇ ਲੋਕ ਖੀਰ ਆਦਿਕ ਦਾ ਭੋਗ ਲਾਉਂਦੇ ਨੇ ਤੇ ਠਾਕੁਰ ਦੇ ਮੁੱਖ ਨੂੰ ਤਾਂ ਸਵਾਹ ਲੱਗ ਜਾਂਦੀ ਹੈ, ਉਹਨੂੰ ਤਾਂ ਮਿਲਦਾ ਕੁਝ ਨਹੀਂ, ਜਿਹਨੂੰ ਠਾਕੁਰ ਕਹਿੰਦੇ ਨੇ ਪੱਥਰ ਨੂੰ। ਕਿਉਂਕਿ ਭੋਗਣ ਹਾਰ ਹੈ ਭੋਗਿਆ ਇਸ ਮੂਰਤ ਕੇ ਮੁੱਖ ਛਾਰ। ਭੋਗਣ ਵਾਲੇ ਖਾਣ ਵਾਲੇ ਤਾਂ ਖੀਰ ਘਰ ਨੂੰ ਲੈ ਗਏ ਖਾ ਗਏ, ਤੇ ਤੁਹਾਡੇ ਠਾਕੁਰ ਦੇ ਮੂੰਹ ਨੂੰ ਛਾਰ ਲੱਗੀ, ਸਵਾਹ ਲੱਗੀ, ਕਿਉਂਕਿ ਠਾਕੁਰ ਮਾਂਜਣੇ ਪੈਂਦੇ ਫਿਰ ਸਵਾਹ ਨਾ, ਜੇ ਨਾ ਮਾਂਜਣ ਤੇ ਮੱਖੀਆਂ ਪੈਂਦੀਆਂ, ਮਿੱਠਾ ਜੂ ਲੱਗਾ ਹੁੰਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਭੋਗਣ ਹਾਰ ਹੈ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਸਵਾਹ ਲੱਗੀ। ਧੰਨਾ ਜੀ ਦੇ ਮਨ ਦੇ ਵਿੱਚ ਵਿਚਾਰ ਆਈ, ਕਿਉਂਕਿ ਬਾਲ ਬੁੱਧ ਸੀ, ਅਗਿਆਤ ਸੀ, ਬੇਸਮਝ ਸੀ, ਭੋਲੇ ਪਾਏ ਰਹਿਣ ਵਾਲੇ ਸੀ। ਉਹਨੇ ਫਿਰ ਮੰਗ ਕੀਤੀ ਵੀ ਇੱਕ ਪੱਥਰ ਮੈਨੂੰ ਦੇ, ਇੱਕ ਠਾਕੁਰ ਮੈਨੂੰ ਦੇ। ਵੈਸੇ ਪੰਡਿਤ ਲੋਕ ਜਿਹਨੂੰ ਠਾਕੁਰ ਕਹਿੰਦੇ ਨੇ ਨਾ, ਗੰਡਕਾ ਨਦੀ ਹੈ ਉਹਦੇ ਵਿੱਚੋਂ ਪੱਥਰ ਲਿਆਉਂਦੇ ਨੇ, ਜੇ ਧਾਰੀ ਪਈ ਹੁੰਦੀ ਇੱਕ, ਉਹਨੂੰ ਇਹ ਠਾਕੁਰ ਕਰਕੇ ਪੂਜਦੇ ਨੇ। ਕਿਉਂਕਿ ਇੱਕ ਰਾਕਸ਼ਸ ਹੋਇਆ ਹੈ ਜਲੰਧਰ ਦੈਂਤ, ਉਹਦੇ ਨਾਲ ਵਿਸ਼ਨੂੰ ਦਾ ਜੰਗ ਹੋਇਆ ਤੇ ਉਹ ਹਾਰੇ ਨਾ, ਸ਼ਿਵਜੀ ਦਾ ਜੰਗ ਹੋਇਆ ਹਾਰੇ ਨਾ, ਪਤਾ ਕੀਤਾ ਵੀ ਕਾਰਨ ਕੀ, ਹਾਰਦਾ ਨਹੀਂ, ਪਤਾ ਲੱਗਾ ਕਿ ਇਸਤਰੀ ਇਹਦੀ ਜਿਹੜੀ ਅਨੋ ਸੱਤ ਵਿੱਚ ਪੂਰੀ ਹੈ, ਜਿਹਦੇ ਕਰਕੇ ਹਾਰਦਾ ਨਹੀਂ। ਤੇ ਸ਼ਲੀਏ ਵਿਸ਼ਨੂੰ ਨੇ ਜਾ ਕੇ ਬਿੰਦਰਾ ਨਾਮੇ ਰਾਕਸ਼ਨੀ ਨੂੰ ਰੂਪ ਧਾਰ ਕੇ ਜਲੰਧਰ ਦੈਂਤ ਦਾ ਇਤਿਹਾਸ ਬਿਲਾਸ ਦੇ ਬਚਨ ਕਰਕੇ ਉਹਦਾ ਸੱਤ ਤੋੜਿਆ ਤੇ ਉਹ ਦੈਂਤ ਮਰ ਗਿਆ। ਉਹਨੇ ਫਿਰ ਆਖਿਆ ਕਿ ਜਾ ਕੇ ਪੱਥਰ ਬਣ, ਤੇ ਗੰਡਕਾ ਨਦੀ ਦੇ ਪੱਥਰ ਜਿਹੜੇ ਉਹਨਾਂ ਨੂੰ ਠਾਕੁਰ ਕਰਕੇ ਇਹ ਮੰਨਦੇ ਨੇ ਔਰ ਉਹਨਾਂ ਦੀ ਪੂਜਾ ਕਰਦੇ ਨੇ। ਪੰਡਿਤ ਨੇ ਸੋਚਿਆ ਵੀ ਧੰਨੇ ਨੂੰ ਕੀ ਪਤਾ, ਇੱਕ ਪੱਥਰ ਫੜਾ ਦਿੰਦੇ ਆ, ਗਲੋਂ ਲਾਉਣਾ ਇਹਨੂੰ, ਰੋਜ਼ ਜਿੱਦ ਕਰਦਾ, ਰੋਜ਼ ਸਿਰ ਖਾਂਦਾ, ਰੋਜ਼ ਮੰਗਦਾ ਹੈ, ਪੱਥਰ ਦੇ ਦਿੱਤਾ। ਧੰਨਾ ਜੀ ਘਰ ਲੈ ਗਏ, ਸੋਹਣੀ ਚੌਂਕੀ ਬਣਾ ਲਈ, ਰੁਮਾਲੇ ਵਿਛਾ ਲਏ, ਤਿਆਰੀ ਕਰਕੇ ਰੱਖ ਕੇ ਤੇ ਪ੍ਰਸ਼ਾਦਾ ਤਿਆਰ ਕਰਕੇ ਲੱਸੀ ਮੱਖਣ ਰੱਖ ਕੇ ਕਹਿੰਦੇ ਠਾਕੁਰ ਜੀ ਭੋਗ ਲਾਓ। ਹੁਣ ਪੱਥਰਾਂ ਨੇ ਭੋਗ ਕੀ ਲਾਉਣਾ ਸੀ। ਇੱਕ ਗੱਲ ਇੱਥੇ ਬੜੀ ਧਿਆਨ ਵਾਲੀ ਤੇ ਸੋਚਣ ਵਾਲੀ ਹੈ ਵੀ ਕਈ ਕਹਿ ਦਿੰਦੇ ਨੇ ਭਗਤ ਨੂੰ ਧੰਨੇ ਨੂੰ ਪੱਥਰ ਵਿੱਚੋਂ ਮਿਲਿਆ। ਪੱਥਰ ਦੀ ਪੂਜਾ ਕਰਕੇ ਨਹੀਂ ਮਿਲਿਆ, ਜਦੋਂ ਮਿਲਿਆ ਸੀ ਨਾ ਪਰਮਾਤਮਾ, ਤੇ ਪਰਮਾਤਮਾ ਨੇ ਆਖਿਆ ਸੀ ਧੰਨਿਆ ਮਾਨਣਾ ਕਰੀ, 36 ਯੁੱਗ ਭਗਤੀ ਕੀਤੀ ਫਿਰ ਤੈਨੂੰ ਮੈਂ ਮਿਲਿਆ। ਕਿਉਂਕਿ ਤਰ੍ਹਾਂ ਪਰਮਾਤਮਾ ਸਾਰੀਆਂ ਜਗ੍ਹਾ ਤੇ ਵੱਸਦਾ ਹੈ, ਤੇ ਭਗਤ ਜੀ ਨੇ ਪ੍ਰਮਾਣ ਦਿੱਤਾ ਹੈ, ਕਹੋ ਕਬੀਰ ਭਗਤ ਕਰ ਪਾਇਆ, ਭਗਤੀ ਕਰਕੇ ਧੰਨਾ ਜੀ ਨੇ ਰੱਬ ਨੂੰ ਪ੍ਰਾਪਤ ਕੀਤਾ। ਕਹਿੰਦੇ ਨੇ ਕਈ ਦਿਨ ਭੁੱਖਣ ਭਾਣੇ ਬੈਠੇ ਰਹਿ ਵੀ ਠਾਕੁਰ ਜੀ ਖਾਓਗੇ ਤੇ ਮੈਂ ਵੀ ਮੂੰਹ ਜੁਠਾਲਸਾਂ, ਨਹੀਂ ਤੇ ਮੈਂ ਵੀ ਮੂੰਹ ਜੁੱਠਾ ਨਹੀਂ ਕਰਨਾ। ਪਰਮਾਤਮਾ ਨੇ ਵੇਖਿਆ ਵੀ ਭਗਤ ਨੇ ਜਿੱਦ ਕਰ ਲਈ ਹੈ ਤੇ ਆਵਾਜ਼ ਆਈ ਵੀ ਪੱਥਰ ਕਦੀ ਖਾਂਦਾ ਨਹੀਂ, ਤੇ ਉਹਨਾਂ ਆਖਿਆ ਪੱਥਰ ਬੋਲਦਾ ਵੀ ਨਹੀਂ, ਜਿਹੜਾ ਬੋਲਦਾ ਫਿਰ ਦਰਸ਼ਨ ਦੇਵੇ ਤੇ ਖਾਵੇ। ਕਹਿੰਦੇ ਨੇ ਉਸ ਵਾਹਿਗੁਰੂ ਨੇ ਭਗਤ ਜੀ ਦੇ ਮਨ ਦੀ ਤਮੰਨਾ ਪੂਰੀ ਕੀਤੀ, ਤੇ ਇਤਿਹਾਸ ਇਹ ਵੀ ਕਹਿੰਦਾ ਹੈ ਫਿਰ ਭਗਵਾਨ ਨੇ ਆਖਿਆ ਵੀ ਕੰਮ ਦੱਸ ਜਿਹੜੇ ਕਰਾਉਣੇ ਨੇ, ਤੇ ਕਿਆਰੇ ਮੋੜਨ ਤੱਕ ਭਗਤ ਜੀ ਨੇ ਪਰਮੇਸ਼ਰ ਤੋਂ ਕੰਮ ਕਰਾਇਆ। ਮੇਰੇ ਕਹਿਣ ਦਾ ਮਤਲਬ ਕਿ ਭਗਤ ਧੰਨਾ ਜੀ ਨੇ ਉਸ ਪਰਮਾਤਮਾ ਨੂੰ ਪਾਇਆ ਹੈ ਬੰਦਗੀ ਕਰਕੇ ਔਰ ਕਿਰਤ ਕਰਕੇ, ਇਹ ਦੋ ਪੱਖ ਬੜੇ ਜ਼ਰੂਰੀ ਨੇ ਸੰਸਾਰ ਦੇ ਵਿੱਚ। ਭਗਤ ਉਸ ਪਰਮਾਤਮਾ ਨੂੰ ਕਹਿੰਦਾ ਕਿ ਪਰਮਾਤਮਾ ਤੂੰ ਮੈਨੂੰ ਪੇਟ ਲਾਇਆ ਹੈ ਤੇ ਕਿਰਤ ਕਰਕੇ ਭਰਨਾ ਮੇਰਾ ਧਰਮ ਹੈ, ਔਰ ਜਿੱਥੇ ਪੇਟ ਲਾਇਆ ਇਹਦੇ ਵਿੱਚ ਆਤਮਾ ਤੂੰ ਪਾਈ ਹੈ ਆਪਣਾ ਰੂਪ, ਉਹਨੂੰ ਪ੍ਰਸੰਨ ਕਰਨ ਵਾਸਤੇ ਬੰਦਗੀ ਕਰਨਾ ਵੀ ਮੇਰਾ ਧਰਮ ਹੈ। ਤੇ ਰੱਬ ਦੇ ਪਿਆਰੇ ਕਹਿੰਦੇ ਨੇ ਮੈਂ ਤੇਰੇ ਤੋਂ ਅਰਦਾਸ ਕਰਕੇ ਲੈ ਰਿਹਾ ਹਾਂ, ਮੈਂ ਤੇਰੇ ਤੋਂ ਮੰਗ ਰਿਹਾ ਹਾਂ, ਤੇ ਪਰਮਾਤਮਾ ਆਪਣੇ ਭਗਤਾਂ ਨੂੰ ਦਿੰਦਾ ਹੈ। ਕਿਉਂਕਿ ਜਦੋਂ ਪਰਮਾਤਮਾ ਪ੍ਰਾਪਤ ਹੋਇਆ ਤੇ ਭਗਤ ਜੀ ਨੇ ਆਖਿਆ ਮੈਂ ਸੁਣਿਆ ਜੋ ਜਨ ਤੁੰਬਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ, ਤੇ ਮੇਰਾ ਵੀ ਕਾਰਜ ਇੱਕ ਅੱਧਾ ਸਵਾਰ ਛੱਡ। ਪਰਮਾਤਮਾ ਨੇ ਆਖਿਆ ਵੀ ਬਾਕੀ ਭਗਤਾਂ ਨੇ ਮੇਰੀ ਆਰਤੀ ਕੀਤੀ ਹੈ, ਜਸ ਕੀਤਾ, ਤੂੰ ਨਹੀਂ ਅਜੇ ਤੱਕ ਕੀਤਾ। ਧੰਨਾ ਜੀ ਨੇ ਕਿਹਾ ਵੀ ਮੈਂ ਵੀ ਕਰਾਂਗਾ ਪਰ ਮੈਂ ਆਰਤੀ ਨਹੀਂ ਆਰਤਾ ਕਰਾਂਗਾ, ਕਿਉਂਕਿ ਮੈਂ ਸਿੱਧਾ ਸਾਦਾ ਜੱਟ ਹੈ, ਆਰਤੀ ਨਹੀਂ ਮੈਨੂੰ ਆਉਂਦੀ। ਬਾਕੀ ਭਗਤਾਂ ਦੀ ਆਰਤੀ ਹੈ ਤੇ ਇਹਨਾਂ ਦਾ ਆਰਤਾ ਹੈ, ਅਰਥ ਇੱਕ ਹੀ ਹੈ ਜਸ। ਭਗਤ ਜੀ ਨੇ ਇੱਥੋਂ ਆਰੰਭ ਕਰ ਦਿੱਤਾ, ਗੋਪਾਲ ਤੇਰਾ ਆਰਤਾ, ਹੇ ਗੋ ਪ੍ਰਿਥਵੀ ਦੀ, ਗੋ ਇੰਦਰੀਆਂ ਦੀ, ਗੋ ਗਊਆਂ ਦੀ, ਪਾਲਣਾ ਕਰਨੇ ਵਾਲੇ ਹੇ ਵਾਹਿਗੁਰੂ, ਮੈਂ ਤੇਰਾ ਆਰਤਾ ਜਸ ਕਰਦਾ ਹਾਂ, ਪਰ ਮੈਂ ਇਹ ਵੀ ਗੱਲ ਸੁਣੀ ਹੈ ਜੋ ਜਨ ਤੁੰਬਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜਿਹੜੇ ਗੁਰਮੁਖ ਸੰਤ ਜਨ ਭਗਤ ਜਨ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਤੂੰ ਕਾਰਜ ਸਵਾਰ ਦਿੰਦਾ ਹੈ ਤੇ ਮੇਰਾ ਵੀ ਸਵਾਰ। ਪਰਮਾਤਮਾ ਨੇ ਆਖਿਆ ਕੀ ਚਾਹੀਦਾ ਦੱਸ, ਫਿਰ ਕੁਝ ਚੀਜ਼ਾਂ ਮੰਗ ਕੇ ਪਰਮਾਤਮਾ ਤੋਂ ਲਈਆਂ ਨੇ। ਕਹਿ ਦਿੱਤਾ ਸੀ ਦਾਲ ਸਿੱਧਾ ਮੰਗੋ ਘੀਓ, ਮੈਨੂੰ ਦਾਲ ਦਿਓ, ਕਿਉਂਕਿ ਰੱਬ ਦੇ ਪਿਆਰੇ ਮੂੰਗੀ ਦੀ ਦਾਲ 'ਤੇ ਖੁਸ਼ ਹੋ ਜਾਂਦੇ ਨੇ। ਉਹ ਸੋਚਦੇ ਨੇ ਵੀ ਪੇਟ ਨੂੰ ਚਲਾਉਣਾ, ਸਰੀਰ ਨੂੰ ਚਲਾਉਣਾ ਹੈ ਨਾ, ਅਤੇ ਜ਼ਿਆਦਾ ਚਟਕੀਲੇ ਪਟਕੀਲੇ ਖਾਣੇ ਖਾਣ ਦੀ ਲੋੜ ਨਹੀਂ, ਝੁਲਕਾ ਦੇਣਾ ਹੈ ਅਤੇ ਝੁਲਕੇ ਵਾਸਤੇ ਦਾਲ ਹੀ ਬੜੀ ਹੈ। ਦਾਲ ਅਤੇ ਸਿੱਧਾ ਮੈਨੂੰ ਆਟਾ ਵੀ ਦਿਓ, ਅਤੇ ਮੰਗੋ ਘੀਓ, ਅਤੇ ਮਹਾਰਾਜ ਘਿਓ ਵੀ ਦਿਓ, ਕਿਉਂਕਿ ਘਿਓ ਤੋਂ ਬਿਨਾਂ ਜਦੋਂ ਰਸੋਈ ਹੋਵੇ ਨਾ, ਖਾਲਸੇ ਕੋਲ ਘਿਓ ਨਾ ਹੋਵੇ ਤੇ ਲੰਗਰ ਤਿਆਰ ਕਰਦੇ ਹੁਣ ਤੇ ਕਹਿੰਦੇ ਅੱਜ ਭੂਤ ਰਸੋਈ ਆ, ਘਿਓ ਨਾ ਹੋਵੇ ਤੇ ਕਹਿੰਦੇ ਭੂਤ ਰਸੋਈ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਘਿਓ ਵੀ ਦਿਓ, ਮੈਨੂੰ ਘਿਓ ਵੀ ਚਾਹੀਦਾ। ਤੇ ਫਿਰ ਹਮਰਾ ਖੁਸ਼ੀ ਕਰੇ ਨਿਤ ਜੀਓ, ਮੇਰਾ ਜੀ ਮੇਰਾ ਚਿੱਤ ਖੁਸ਼ ਹੋ ਕੇ ਤੇਰੀ ਬੰਦਗੀ ਕਰੇਗਾ। ਪਰਮਾਤਮਾ ਨੇ ਆਖਿਆ ਮੈਂ ਤੈਨੂੰ ਦਾਲ ਆਟਾ ਤੇ ਘਿਓ ਵੀ ਦਿੱਤਾ, ਕਿਉਂਕਿ ਜੇਵਡ ਆਪ ਤੇਵਡ ਤੇਰੀ ਦਾਤ, ਜਿੱਡਾ ਵੱਡਾ ਪਰਮਾਤਮਾ ਹੈ ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਇੱਕ ਵਾਰ ਕਹਿੰਦੇ ਫਰੀਦ ਸਾਹਿਬ ਬਾਹਰੋਂ ਤਪ ਕਰਕੇ ਆਏ ਤੇ ਮਾਤਾ ਬੜੀ ਖੁਸ਼ ਹੋ ਗਈ, ਕਹਿਣ ਲੱਗੀ ਪਰਮਾਤਮਾ ਅੱਜ ਕਿਤੇ ਪਾਈਆ ਰਸਤ ਹੁੰਦੀ ਨਾ, ਤੇ ਮੇਰਾ ਪੁੱਤਰ ਬੰਦਗੀ ਕਰਕੇ ਆਇਆ ਹੈ, ਮਾਈ ਖਾਟ ਆਇਓ ਘਰ ਪੂਤਾ, ਮੇਰਾ ਪੁੱਤਰ ਨਾਮ ਧਨ ਖੱਟ ਕੇ ਆਇਆ ਹੈ, ਤੇ ਮੈਂ ਪਾਈਆ ਕੜਾਹ ਪ੍ਰਸ਼ਾਦ ਕਰਕੇ ਤੇਰੇ ਚਰਨਾਂ 'ਚ ਅਰਦਾਸ ਕਰਕੇ ਵੰਡ ਦੀ। ਪ੍ਰੀਤ ਸਾਹਿਬ ਫਿਰ ਬਾਹਰ ਬੰਦਗੀ ਕਰਨ ਚਲੇ ਗਏ ਤਾਂ ਉਸ ਵੇਲੇ ਕਹਿੰਦੇ ਪਰਮਾਤਮਾ ਵਪਾਰੀ ਦੇ ਰੂਪ ਵਿੱਚ ਆਇਆ, ਊਠਾਂ ਤੇ ਮਾਲ ਲੱਦਿਆ ਹੈ ਤੇ ਲਾਹ ਦਿੱਤਾ ਕਿ ਮਾਤਾ ਇੱਥੇ ਰੱਖ ਲਓ, ਲੋੜ ਹੋਈ ਤੇ ਲੈ ਜਾਵਾਂਗੇ। ਮਾਤਾ ਕੁੱਲੀ ਚੋਂ ਬਾਹਰ ਬੈਠੀ ਹੈ ਤੇ ਕੁੱਲੀ ਸਮਾਨ ਨਾਲ ਭਰੀ ਪਈ ਹੈ। ਫਰੀਦ ਸਾਹਿਬ ਆ ਕੇ ਕਹਿੰਦੇ ਮਾਤਾ ਕੀ ਗੱਲ ਬਾਹਰ ਬੈਠੀ ਹੈ? ਕਹਿਣ ਲੱਗੀ ਪੁੱਤਰ ਇੱਕ ਵਪਾਰੀ ਆਇਆ ਸੀ, ਆ ਖੰਡ ਘਿਓ ਆਟਾ ਲਾਹ ਕੇ ਚਲੇ ਗਿਆ ਤੇ ਕਹਿੰਦਾ ਸੀ ਲੈ ਜਾਵਾਂਗਾ ਜਦੋਂ ਲੋੜ ਹੋਵੇਗੀ। ਫਰੀਦ ਸਾਹਿਬ ਹੱਸ ਪਏ, ਕਹਿਣ ਲੱਗੇ ਮਾਤਾ ਉਹ ਵਪਾਰੀ ਨਹੀਂ, ਉਹ ਪਰਮਾਤਮਾ ਆਪ ਆਇਆ ਵਪਾਰੀ ਦੇ ਰੂਪ ਵਿੱਚ। ਤੂੰ ਆਖਿਆ ਨਹੀਂ ਸੀ ਪਾਈਆ ਰਸ ਧੁੰਦੀ ਤੇ ਮੈਂ ਕੜਾਹ ਪ੍ਰਸ਼ਾਦ ਕਰਕੇ ਵੰਡਦੀ? ਮਾਤਾ ਕਹਿਣ ਲੱਗੀ ਮਹਾਰਾਜ ਫਰੀਦ ਪੁੱਤਰ ਮੈਂ ਤਾਂ ਪਾਈਆ ਮੰਗੀ ਸੀ। ਤੇ ਭਗਤ ਜੀ ਕਹਿਣ ਲੱਗੇ ਸ਼ੁਕਰ ਤੂੰ ਪਾਈਆ ਮੰਗੀ, ਕਿਲੋ ਨਹੀਂ ਮੰਗਣੀ ਨੇ ਰੱਖਣੀ ਕਿੱਥੇ ਸੀ? ਜਿੱਡਾ ਵੱਡਾ ਉਹ ਆਪ ਓਡੇ ਵੱਡੇ ਦੇ ਪਾਈਆ ਨੇ, ਉਹਦੇ ਆਪਣੇ ਹਿਸਾਬ ਨਾਲ ਪਾਈਆ ਹੀ ਦਿੱਤੀ ਹੈ। ਜੇਵੜੇ ਆਪ ਦੇਵੜ ਤੇਰੀ ਦਾਤ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ ਪਰਮਾਤਮਾ ਦਾਈਆਂ ਤੇ ਦਿੰਦਾ ਹੈ। ਤੇ ਭਗਤ ਜੀ ਵੀ ਕਹਿ ਰਹੇ ਨੇ ਮੈਨੂੰ ਦਾਲ ਸਿੱਧਾ ਆਟਾ ਘਿਓ ਤੂੰ ਦਿੱਤਾ ਹੈ ਤੇ ਹੁਣ ਮੇਰਾ ਚਿੱਤ ਖੁਸ਼ੀ ਹੋ ਕੇ ਬੰਦਗੀ ਕਰੇਗਾ। ਫਿਰ ਕਹਿਣ ਲੱਗੇ ਪੰਨੀਆਂ ਸ਼ਾਦਨ ਨੀਕਾ, ਇੱਕ ਜੋੜੇ ਪੈਰਾਂ ਵਿੱਚ ਪਾਉਣ ਵਾਸਤੇ ਚੰਗਾ ਜੋੜਾ ਦਿਓ, ਇੱਕ ਸ਼ਾਦਨ ਬਸਤਰ ਦਿਓ ਨੀਕਾ ਜਿਹੜਾ ਚੰਗਾ ਹੋਵੇ, ਸੋਹਣਾ ਲੱਗੇ ਪਾਇਆ ਹੋਇਆ। ਪਰਮਾਤਮਾ ਨੇ ਕਿਹਾ ਦੇ ਦਿੱਤਾ। ਪੰਨੀਆਂ ਸ਼ਾਦਨ ਨੀਕਾ, ਅਨਾਜ ਮੰਗੋ ਸੱਤ ਸੀਕਾ। ਅਨਾਜ ਮੈਂ ਮੰਗਦਾ ਹਾਂ ਉਸ ਜ਼ਮੀਨ ਦਾ ਜਿਹੜੀ 100 ਸਿਆੜ ਦੇ ਨਾਲ ਵਾਹੀ ਹੋਵੇ। ਅਸੀਂ ਤਾਂ 2-4 ਹੀ ਪਾ ਕੇ ਬਸ ਕਰ ਜਾਂਦੇ ਹਾਂ। ਭਗਤ ਜੀ ਕਹਿੰਦੇ ਜਿਹੜਾ 100 ਸਿਆੜ ਨਾਲ ਵਾਹੀ ਹੋਵੇ, 100 ਵਰਾਂ ਵਾਹੀ ਹੋਵੇ ਉਹਦਾ ਅਨਾਜ ਦੇ, ਕਿਉਂਕਿ ਜਿਹੜੇ ਕੰਮ 'ਤੇ ਮਿਹਨਤ ਕੀਤੀ ਹੋਵੇ ਨਾ ਉਹ ਕੰਮ ਚਮਕਦਾ ਹੈ। ਆ ਪੁਰਾਣੇ ਸਮਿਆਂ ਵਿੱਚ ਬੀਬੀਆਂ ਭੈਣਾਂ ਆਟਾ ਗੁੰਨਦੀਆਂ ਸੀ, ਕਹਿੰਦੀਆਂ ਸੀ ਕਾਂ ਦੀ ਕੀ ਜ਼ਰੂਰਤ ਹੈ ਚੁੰਝ ਭਰ ਕੇ ਲੈ ਜਾਵੇ, ਕਿਉਂਕਿ ਮਿਹਨਤ ਕੀਤੀ ਹੁੰਦੀ ਸੀ ਨਾ, ਰੋਟੀ ਵੀ ਚੰਗੀ ਪੱਕਦੀ ਸੀ। ਹਰ ਕੰਮ ਜਿਹੜਾ ਹੈ ਨਾ ਉਹ ਮਿਹਨਤ ਮੰਗਦਾ ਹੈ। ਇਹ 100 ਸਿਆੜ ਦੀ ਵਾਹੀ ਪੈਲੀ ਦਾ ਅਨਾਜ ਵੀ ਬੜਾ ਸਵਾਦੀਕ ਤੇ ਨਰੋਆ ਹੁੰਦਾ ਹੈ। ਤੇ ਮੈਨੂੰ ਅਨਾਜ ਦਿਓ ਜਿਹੜੀ 100 ਸਿਆੜ ਵਾਹ, 100 ਸਿਆੜ ਕੱਢ ਕੇ ਪੈਲੀ ਵਾਹੀ ਹੋਵੇ। ਪਰਮਾਤਮਾ ਨੇ ਆਖਿਆ ਦਿੱਤਾ, ਕਹਿੰਦੇ ਖਲੋ ਜਾ ਜੇ ਹੋਰ ਵੀ ਚਾਹੀਦਾ ਜੀ। ਗਊ ਭੈਂਸ ਮੰਗੋ ਲਾਵੇਰੀ, ਮੈਨੂੰ ਇੱਕ ਤਾਂ ਦਿਓ ਗਾਂ, ਇੱਕ ਦਿਓ ਮੱਝ। ਇਹ ਪਰਮਾਤਮਾ ਨੇ ਆਖਿਆ ਤੂੰ ਤੇ ਲਾਲਚੀ ਹੋ ਗਿਆ, ਦੁੱਧ ਹੀ ਚਾਹੀਦਾ ਨਾ, ਗਾਂ ਲੈ ਲਾ ਜਾਂ ਮੱਝ ਲੈ ਲਾ। ਭਗਤ ਜੀ ਨੇ ਆਖਿਆ ਵੇਖੋ ਮੈਂ ਆ ਸੰਤ ਸੇਵੀ, ਮੇਰੇ ਘਰ ਆਉਂਦੇ ਨੇ ਸੰਤ ਪ੍ਰਾਹੁਣੇ, ਕੋਈ ਸੰਤ ਮਹਾਂਪੁਰਖ ਆ ਕੇ ਕਵੇਗਾ ਕਿ ਮੈਂ ਦੁੱਧ ਪੀਣਾ ਮੱਝ ਦਾ, ਕਿਉਂਕਿ ਗਾਂ ਦਾ ਪਤਲਾ ਹੁੰਦਾ ਹੈ ਤੇ ਮੈਨੂੰ ਸਵਾਦ ਨਹੀਂ ਲੱਗਦਾ, ਮੱਝ ਦਾ ਦੁੱਧ ਭਗਤਾ ਪਿਆ, ਮੈਨੂੰ ਮੱਝ ਦਾ ਦੁੱਧ ਪਿਆਵਾਂਗਾ। ਕੋਈ ਮਹਾਤਮਾ ਕਹੇਗਾ ਕਿ ਮੱਝ ਦਾ ਦੁੱਧ ਭਾਰਾ ਹੁੰਦਾ ਹੈ, ਸੁਸਤੀ ਪੈਂਦੀ ਹੈ, ਗਾਂ ਦਾ ਦੁੱਧ ਪਤਲਾ ਹੈ, ਮੈਂ ਉਹ ਪੀਣਾ, ਮੈਨੂੰ ਉਹ ਪਿਆਵਾਂਗਾ, ਤੇ ਜੇ ਕੋਈ ਰੁੱਸ ਕੇ ਚਲੇ ਗਿਆ ਮੇਰੀ ਸੇਵਾ ਐਵੇਂ ਜਾਵੇਗੀ। ਇਸ ਕਰਕੇ ਗਊ ਭੈਂਸ ਮੰਗੋ ਲਾਵੇਰੀ, ਲਵੇਰੀ ਦੇਵੀ ਫੰਡਰ ਨਾ ਹੋਵੇ, ਪੱਠੇ ਪਾਉਂਦਾ ਰਹਿ ਜਾਵਾਂ, ਦੁੱਧ ਦੇਣ ਵਾਲੀ ਹੋਵੇ, ਨਾਲ ਲਵੇਰੀ ਆਖਿਆ ਭਗਤ ਜੀ ਨੇ। ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਇੱਕ ਤੁਰਕ ਸਥਾਨ ਦੀ ਚੰਗੀ ਨਸਲ ਦੀ ਘੋੜੀ ਦੇ, ਅੱਜ ਦੇ ਕਾਕੇ ਕਾਰਾਂ ਮੰਗਦੇ ਨਾ ਮਸਲੀ ਲੈਣੀ ਬੁਲਾਣੀ ਲੈਣੀ ਹੈ, ਉਦੋਂ ਘੋੜੀ ਦਾ ਰਿਵਾਜ਼ ਸੀ। ਤੁਰਕ ਸਥਾਨ ਦੀ ਚੰਗੀ ਚਾਲ ਵਿੱਚ ਚੱਲਣ ਵਾਲੀ ਚੰਗੀ ਨਸਲ ਦੀ ਘੋੜੀ ਦੇ, ਪਰਮਾਤਮਾ ਨੇ ਆਖਿਆ ਦੇ ਦਿੱਤਾ। ਕਹਿਣ ਲੱਗੇ ਇਹਨਾਂ ਚੀਜ਼ਾਂ ਨੂੰ ਸਾਂਭਣ ਵਾਲੀ ਵੀ ਹੁਣ ਦੇ। ਭਗਤ ਜੀ ਨੇ ਆਖਿਆ ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ, ਘਰ ਦੀ ਇਸਤਰੀ ਦੇ ਤੇ ਦੇ ਚੰਗੀ, ਨਾਲ ਚੰਗੀ ਵੀ ਆਖਿਆ, ਚੰਗੇ ਸੁਭਾਅ ਵਾਲੀ, ਉਹ ਨਾ ਹੋਵੇ ਸੰਤ ਆਏ ਹੁਣ ਤੇ ਨਿਆਣੇ ਕੁੱਟੀ ਜਾਵੇ, ਜਿਹੜੀ ਆਇਆ ਸੰਤਾਂ ਦੀ ਸੇਵਾ ਕਰੇ, ਕਿਉਂਕਿ ਬੰਦੇ ਕਮਾਈ ਕਰਨੀ ਹੈ। ਘਰ ਆਏ ਪ੍ਰਾਹੁਣੇ ਨੂੰ ਇਸਤਰੀ ਨੇ ਬੀਬੀਆਂ ਨੇ ਸਾਂਭਣਾ, ਤੇ ਜੇ ਬੀਬੀ ਦਾ ਇਰਾਦਾ ਨਹੀਂ ਪ੍ਰਾਹੁਣੇ ਸਾਂਭਣ ਦਾ ਤੇ ਫਿਰ ਤੇ ਕੰਮ ਖਰਾਬ ਹੀ ਹੈ ਨਾ। ਮੈਂ ਰਾਤੀ ਵੀ ਬੇਨਤੀ ਕੀਤੀ ਸੀ ਵੀ ਬੰਦਾ ਕੌੜਾ ਨਹੀਂ ਚੰਗਾ ਲੱਗਦਾ, ਤੇ ਇਸਤਰੀ ਤਾਂ ਚੰਗੀ ਕੌੜੀ ਲੱਗਦੀ ਨਹੀਂ। ਗੁਰੂ ਗੋਬਿੰਦ ਸਿੰਘ ਨੇ ਇੱਕ ਸਵੱਈਆ ਲਿਖਿਆ ਆਪਣੀ ਬਾਣੀ ਵਿੱਚ, ਸ਼ਾਇਦ ਉਹਨਾਂ ਇਹੋ ਜਿਹੀ ਇਸਤਰੀ ਵੇਖੀ ਹੋਣੀ ਆ ਤਦੇ ਉਹਨਾਂ ਲਿਖਿਆ। ਉਹ ਕਹਿੰਦੇ ਭੋਰ ਹੁੱਤੇ ਗਰਜੇ ਤਰਜੇ ਬਰਜੇ ਬਹੁ ਲੋਕ ਰਹੇ ਨਾ ਸ਼ਾਨੀ। ਭੋਰ ਨਾਮ ਹੁੰਦਾ ਦਿਨ ਦਾ, ਕਹਿੰਦੇ ਜਦੋਂ ਭੋਰ ਦਿਨ ਚੜ੍ਹਦਾ ਨਾ ਉਹ ਗਰਜਣ ਲੱਗ ਪੈਂਦੀ ਬੱਦਲ ਦੀ ਤਰ੍ਹਾਂ, ਬੋਲਦੀ ਉੱਚੀ। ਭੋਰ ਹੁੱਤੇ ਗਰਜੇ, ਤੇ ਜੇ ਕੋਈ ਰੋਕਦਾ ਤਰਜੇ ਉਹਨੂੰ ਡਾਂਟਦੀ ਆ, ਖਬਰਦਾਰ ਤੂੰ ਨਾ ਮੈਨੂੰ ਕੁਝ ਆਖੀ। ਭੋਰ ਹੁੱਤੇ ਗਰਜੇ ਤਰਜੇ ਵਰਜੇ ਬਹੁ ਲੋਕ, ਲੋਕ ਵਰਜਦੇ ਆ ਵੀ ਬੀਬੀ ਰਾਣੀ ਇਸ ਤਰ੍ਹਾਂ ਨਹੀਂ ਕਰੀਦਾ। ਅੱਗੋਂ ਕਹਿੰਦੀ ਰਹੂ ਨਾ ਸ਼ਾਨੀ, ਮੈਂ ਲੁਕੀ ਛਿਪੀ ਨਹੀਂ ਰਹਿਣਾ, ਮੈਂ ਇਸ ਤਰ੍ਹਾਂ ਹੀ ਬੋਲਣਾ ਜੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ ਨੇ, ਬਚਨ ਨੇ। ਹੋਰ ਹੁੱਤੇ ਗਰਜੇ ਤਰਜੇ ਵਰਜੇ ਬਹੁ ਲੋਕ ਰਹੇ ਨਾ ਸ਼ਾਨੀ, ਸਾਸ ਕੇ ਤਰਾਸ ਨਾ ਆਵਤ ਸਵਾਸ। ਤੇ ਸੱਸ ਵਿਚਾਲੀ ਦਰਦੀ ਨੂੰ ਉੱਚਾ ਸਾਹ ਨਹੀਂ ਆਉਂਦਾ, ਅੰਦਰ ਅੰਦਰ ਲਈ ਜਾਂਦੀ ਹੈ। ਸਾਸ ਕੇ ਤਰਾਸ ਨਾ ਆਵਤ ਸਵਾਸ, ਦਵਾਰਨ ਤੇ ਮੁਰਜਾਤ ਜਠਾਣੀ। ਤੇ ਜਠਾਣੀ ਮਿਲਣ ਆਉਂਦੀ ਆ ਤੇ ਦਰਵਾਜ਼ੇ ਤੋਂ ਮੁੜ ਜਾਂਦੀ, ਕੌਡੀ ਕੌਡੀ ਹੁੰਦੀ ਵੇਖ ਕੇ ਵੀ ਮੇਰੇ ਗਾਲੀ ਨਾ ਪੈ ਜੇ। ਪਾੜ ਪੜੋਸਨ ਬਾਸ ਗਹਿਓ ਬਣ, ਗਵਾਂਢੀਆਂ ਨੇ ਡੰਡਾ ਡੇਰਾ ਚੁੱਕਿਆ ਤੇ ਪੈਲੀਆਂ ਹੀ ਚਲੇ ਗਿਆ। ਰੋਜ਼ ਦੀ ਕਲੇ ਕੌਣ ਸੁਣੇ, ਸਵੇਰੇ ਨਿਤਨੇਮ ਦਾ ਟਾਈਮ ਦਾ ਡਾਂਗੋ ਡਾਂਗੀ ਹੋਣ ਡੇ ਹੁੰਦੇ ਆ। ਪਾੜ ਪੜੋਸਨ ਬਾਸ ਗਹਿਓ ਬਣ, ਲੋਕ ਭਏ ਸਭ ਹੀ ਨੱਕ ਬਾਨੀ, ਸਾਰਿਆਂ ਲੋਕਾਂ ਦੇ ਨੱਕ ਦਮ ਹੋਏ ਪਏ ਨੇ। ਇਹ ਕਹਿੰਦੇ ਪਾਣੀ ਕੇ ਮੰਗਤ ਪਾਥਰ ਮਾਰਤ, ਪਤੀ ਆਉਂਦਾ ਬਾਹਰੋਂ ਖੱਪਿਆ ਕੰਮ ਕਰਕੇ, ਕਹਿੰਦਾ ਕਰਮਾਂ ਵਾਲੀਏ ਪਾਣੀ ਪਿਆ, ਕਹਿੰਦੀ ਘੜੇ 'ਚ ਪਏ ਡਫਲਾ ਅੰਨਾ ਉਹ ਪਿਆ ਹੀ। ਕਹਿੰਦੇ ਪਾਣੀ ਮੰਗਿਆ ਅੱਗੋਂ ਪੱਥਰ ਮਾਰਦੀ ਹੈ, ਨਾਰ ਕਿਦੋਂ ਘਰ ਨਾ ਹਰਿਆ ਨੀ, ਇਸਤਰੀ ਕਰਨ ਤਾਂ ਸ਼ੇਰ ਨਹੀਂ ਲਿਆ ਕੇ ਘਰ ਬਣ ਲਈ ਅਰਕ ਨੂੰ ਪਹੁੰਚਾ, ਕਿਸੇ ਦਾ ਲਿਆ ਜੀ ਨਹੀਂ। ਕਦੇ ਭਗਤ ਜੀ ਨੇ ਘਰ ਕੀ ਗੀਹਣ ਚੰਗੀ, ਜਨ ਧੰਨਾ ਲੇਵੈ ਮੰਗੀ, ਚੰਗੇ ਸੁਭਾਅ ਵਾਲੀ ਮਿੱਠ ਬੋਲੜੀ ਸੇਵਾਦਾਰਨੀ ਸੇਵਾ ਭਾਵ ਵਾਲੀ ਮੈਨੂੰ ਇਸਤਰੀ ਦੇ। ਧੰਨਾ ਜੀ ਨੇ ਇਹ ਕੁਝ ਰੱਬ ਦੇ ਕੋਲੋਂ ਮੰਗ ਕੇ ਲਿਆ ਹੈ, ਕਿਉਂਕਿ ਕਿਰਤ ਕਰਨ ਵਾਲੇ ਸੀ। ਕਿਰਤ ਕਰਨ ਵਾਲਾ ਹੀ ਨਾਮ ਜਪ ਸਕਦਾ, ਸੱਚ ਪੁੱਛੋ ਤੇ ਦੂਜਾ ਨਹੀਂ ਜਪ ਸਕਦਾ। ਗੁਰੂ ਨੇ ਪ੍ਰਵਾਨ ਨਹੀਂ ਕੀਤਾ, ਗੁਰੂ ਕਹਿੰਦੇ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ਼, ਜੇ ਘਰ ਘਰ ਹੰਡੇ ਮੰਗਦਾ ਤ੍ਰਿਗ ਜੀਵਨ ਤ੍ਰਿਗ ਵੇਸ਼, ਜੇ ਮੰਗਦਾ ਫਿਰਦਾ ਲਾਹਣਤ ਉਹਦੇ ਵੇਸ਼ ਨੂੰ, ਜੇ ਕਿਰਤ ਨਹੀਂ ਕਰਦਾ ਤਾਂ। ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀ ਐ ਪਾਏ, ਭਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਹੋ ਪਛਾਣੇ ਸੇ। ਜਿਹੜਾ ਕਿਰਤ ਕਰਕੇ ਛਕਦਾ ਤੇ ਆਏ ਗਿਆ ਨੂੰ ਛਕਾਉਂਦਾ ਨਾ, ਉਹ ਪ੍ਰਮਾਤਮਾ ਦੇ ਰਾਹ ਦੀ ਪਛਾਣ ਕਰ ਸਕਦਾ, ਦੂਜਾ ਨਹੀਂ ਕਰ ਸਕਦਾ। ਜੋਗੀ ਹੋਵਾਂ ਜੱਗ ਭਵਾਂ, ਘਰ ਘਰ ਭੀਖਿਆ ਲਿਓ, ਘਰਾਂ ਕਰਾਂਗੇ ਅਲੱਖ ਜਗਾਈ, ਮਾਂ ਟੁੱਕੜ ਪਾ, ਬੂਹਿਆਂ ਅੱਗੇ ਮੰਗਿਆ ਮਾਈ ਟੁੱਕਰ ਪਾ। ਜੋਗੀ ਹੋਵਾਂ ਜੱਗ ਭਵਾਂ, ਘਰ ਘਰ ਭੀਖਿਆ ਲਿਓ, ਦਰਗੇ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ, ਇਹਨੂੰ ਕਿਹਨੂੰ ਉੱਤਰ ਦਿਆਂਗੇ। ਧੰਨ ਗੁਰੂ ਨਾਨਕ ਸਾਹਿਬ ਨੇ ਸਿੱਖ ਜਗ ਦੇ ਅੰਦਰੇ ਬਖਸ਼ਿਸ਼ ਕੀਤੀ, ਸਿਮਰਨ ਕਰੋ ਪਰ ਕਿਰਤ ਕਰੋ। ਕਿਰਤ ਕਿਰਤੀ ਸਿੱਖ ਨੂੰ ਗੁਰੂ ਨੇ ਚਰਨਾਂ ਤੇ ਪਾਇਆ, ਕਿਰਤ ਕਰਨ ਵਾਸਤੇ ਪ੍ਰੇਰਿਆ। ਇਸ ਬਿਮਾਰੀ ਨੂੰ ਵੇਖ ਲਿਆ, ਤਦੇ ਤਾਂ ਸੱਚੇ ਪਾਤਸ਼ਾਹ ਨੇ ਇਹ ਕੰਮ ਸ਼ੁਰੂ ਕੀਤਾ ਸੀ। ਤੇ ਜਦੋਂ ਸੱਚੇ ਪਾਤਸ਼ਾਹ ਉਦਾਸੀਆਂ ਕੱਟ ਕੇ ਕਰਤਾਰਪੁਰ ਵਾਹੀ ਦਾ ਕੰਮ ਸ਼ੁਰੂ ਕੀਤਾ, ਮੇਰੇ ਵਰਗੇ ਸਿੱਖ ਬੜੇ ਇਕੱਠੇ ਹੋ ਗਏ ਰੋਟੀਆਂ ਖਾਣ ਵਾਲੇ। ਲਾਂਗਰੀ ਕਹਿੰਦਾ ਜੀ ਸਿੱਖ ਬੜੇ ਹੋ ਗਏ, ਮੈਂ ਤਾਂ ਰੋਟੀਆਂ ਪਕਾਉਂਦਾ ਹੀ ਥੱਕ ਜਾਂਦਾ। ਗੁਰੂ ਕਹਿੰਦੇ ਹੁਣੇ ਘੱਟ ਕਰ ਦਿੰਦੇ ਹਾਂ। ਗੁਰੂ ਕਹਿੰਦੇ ਸਭ ਨੂੰ ਹੁਕਮ ਦੇ ਦਿਓ ਵੀ ਖੇਤਾਂ 'ਚ ਸਾਰਿਆਂ ਨੂੰ ਕੰਮ ਕਰਨਾ ਪਊ, ਤੇ ਚੌਂ ਪਾਰੀ ਰੋਟੀ ਮਿਲੂ ਸਵੇਰੇ ਤੇ ਸ਼ਾਮ ਨੂੰ, ਦੁਪਹਿਰੇ ਰਾਸ਼ਨ ਨਹੀਂ ਜੇ ਮਿਲਣਾ ਕਿਸੇ ਨੂੰ ਸ਼ਕਰ ਨੂੰ। ਹੁਣ ਜਿਹੜੇ ਵਿਹਲੜ ਖਾਂਦੇ ਸੀ ਖੀਰਾਂ ਤਿੰਨ ਤਿੰਨ ਟਾਈਮ, ਉਹਨਾਂ ਸੋਚਿਆ ਵੀ ਕੰਮ ਜ਼ਿਆਦਾ ਤੇ ਰਾਸ਼ਨ ਘੱਟ, ਤੇ ਧਰਤੀ ਤੰਗਣੀ ਸਾਧ ਨੰਗਣੀ, 2 ਕਿੱਲੇ ਹੋਰ ਗਾਂ ਹੋ ਜਾਂਦੇ, ਹੋਰ ਥੋੜ੍ਹੇ ਗੁਰਦੁਆਰੇ ਆ, ਹੋਰ ਕਿਤੇ ਜਾ ਵੜਦੇ। ਖਿਸਕਣੇ ਸ਼ੁਰੂ ਹੋ ਗਏ, ਘਟਣੇ ਸ਼ੁਰੂ ਹੋ ਗਏ। ਲਾਂਗਰੀ ਕਹਿੰਦਾ ਜੀ ਬੜੇ ਘੱਟ ਗਏ ਨੇ। ਗੁਰੂ ਕਹਿੰਦੇ ਮੈਨੂੰ ਉਹਨਾਂ ਸਿੱਖਾਂ ਦੀ ਲੋੜ ਨਹੀਂ ਜਿਹੜੇ ਨਿਕੰਮੇ ਕਿਰਤ ਕਰਕੇ ਆਪਣਾ ਪੇਟ ਨਾ ਭਰ ਸਕਣ। ਧਰਮ ਕਮਾਉਣਾ ਤੇ ਔਖਾ ਬੜਾ, ਜਿਹੜਾ ਪੇਟ ਨਹੀਂ ਭਰ ਸਕਦਾ, ਕਿਰਤ ਨਹੀਂ ਕਰ ਸਕਦਾ, ਧਰਮ ਨੂੰ ਕਦੋਂ ਕਮਾਵੇਗਾ, ਰੱਬ ਨੂੰ ਕਦੋਂ ਪਾਵੇਗਾ, ਕਦੀ ਨਹੀਂ ਪਾ ਸਕੇ। ਇਹ ਗੁਰੂ ਦਾ ਅਸਰ ਹੋਇਆ ਸੀ ਸਿੱਖਾਂ ਤੇ। ਮੈਨੂੰ ਭਾਈ ਬੰਨੋ ਜੀ ਦੀ ਸਾਖੀ ਯਾਦ ਆ ਰਹੀ ਹੈ। ਭਾਈ ਬੰਨੋ ਜੀ ਮਾਂਗਟ ਸ਼ਹਿਰ ਵਿੱਚ ਰਹਿੰਦੇ ਸੀ, ਗੁਰੂ ਅਰਜਨ ਸਾਹਿਬ ਨੇ ਸਿੱਖ ਨੇ ਆਖਿਆ ਮਹਾਰਾਜ ਜਿਹੜਾ ਧੰਦਾ ਕਰਦਾ ਨਾ ਉਹ ਧਰਮ ਨਹੀਂ ਕਮਾ ਸਕਦਾ, ਜਿਹੜਾ ਧਰਮ ਕਮਾਉਂਦਾ ਉਹ ਧੰਦਾ ਨਹੀਂ ਕਰ ਸਕਦਾ। ਗੁਰੂ ਕਹਿੰਦੇ ਬਿਲਕੁਲ ਝੂਠ। ਗੁਰੂ ਨਾਨਕ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਜਿਹੜੇ ਕਿਰਤ ਨਹੀਂ ਕਰਦੇ। ਕਹਿੰਦੇ ਵਿਖਾਓ ਫਿਰ ਧੰਦਾ ਵੀ ਕਰਦਾ ਹੋਵੇ ਤੇ ਧਰਮ ਵੀ ਕਮਾਉਂਦਾ ਹੋਵੇ। ਗੁਰੂ ਕਹਿੰਦੇ ਜਾ ਮਾਂਗਟ ਸ਼ਹਿਰ ਚਲਿਆ ਜਾ, ਸਾਡਾ ਭਾਈ ਬੰਨੋ ਉੱਥੇ ਰਹਿੰਦਾ ਹੀ। ਤੁਰ ਪਿਆ, ਪੁੱਛਿਆ, ਮਹੱਲੇ ਵਿੱਚ ਚਲੇ ਗਿਆ, ਘਰ ਪੁੱਛਿਆ, ਦੂਰੋਂ ਵੇਖਿਆ ਭਾਈ ਸਾਹਿਬ ਕਰਿਆਨੇ ਦੀ ਦੁਕਾਨ ਕਰਦੇ ਸੀ ਤੇ ਗਾਹਕ ਨੂੰ ਸੌਦਾ ਦੇ ਕੇ ਹਟੇ ਤੇ ਗਾਹਕ ਕਹਿੰਦਾ ਵੀ ਦੋ ਪੈਸੇ ਮੈਂ ਦੇਣੇ ਨਹੀਂ, ਘੱਟ ਦੇਣੇ ਆ। ਭਾਈ ਸਾਹਿਬ ਨੇ ਸਮਝਾਇਆ ਵੀ ਮੈਂ ਘੱਟ ਨਹੀਂ ਲੈਣੇ, ਮੇਰੀ ਕਿਰਤ ਬੇਈਮਾਨੀ ਦੀ ਨਹੀਂ, ਮੈਂ ਸਾਫ਼ ਸੁਥਰੀ ਕਿਰਤ ਕਰਦਾ, ਦੋ ਪੈਸੇ ਮੇਰਾ ਹੱਕ ਹੈ, ਇਹ ਮੈਂ ਨਹੀਂ ਛੱਡਣੇ। ਗਾਹਕ ਆਖੇ ਦੇਣੇ ਨਹੀਂ, ਉਹ ਆਖਣ ਮੈਂ ਲੈਣੇ। ਗਿਆ ਸਿੱਖ ਵੇਖ ਕੇ ਹੈਰਾਨ ਹੋ ਗਿਆ ਵੀ ਗੁਰੂ ਅਰਜਨ ਸਾਹਿਬ ਨੇ ਕਿਹੜੇ ਸਿੱਖ ਕੋ ਘੱਲ ਦਿੱਤਾ, ਇਹ ਤਾਂ ਦੋ ਪੈਸਿਆਂ ਤੋਂ ਲੜੀ ਜਾਂਦਾ ਤੇ ਧਰਮ ਕੀ ਕਮਾਉਂਦਾ ਹੋਊ। ਖੈਰ ਉਹਨੂੰ ਗਾਹਕ ਨੂੰ ਮੰਨਣਾ ਪਿਆ, ਉਹ ਦੋ ਪੈਸੇ ਦੇ ਗਿਆ, ਗੱਲੇ 'ਚ ਰੱਖ ਲੈ। ਗਿਆ ਸਿੱਖ ਅੱਗੇ ਹੋ ਕੇ ਪਹੁੰਚ ਕੇ ਕਹਿੰਦਾ ਮੈਨੂੰ ਗੁਰੂ ਅਰਜਨ ਸਾਹਿਬ ਨੇ ਭੇਜਿਆ। ਕਹਿੰਦੇ ਜੀ ਆਇਆਂ ਨੂੰ ਪੈਰੀ ਹੱਥ ਲਾਇਆ, ਜੋ ਦੀਸੇ ਗੁਰ ਸਿੱਖੜਾ ਤੇ ਸਿਨੇਵਨ ਲਾਗੋਂ ਪਾਏ ਜੀ। ਤਨ ਮੇਰੇ ਭਾਗ ਅੰਮ੍ਰਿਤਸਰ ਦੀ ਨਗਰੀ, ਗੁਰੂ ਰਾਮਦਾਸ ਦੀ ਨਗਰੀ ਤੋਂ ਤੂੰ ਚੱਲ ਕੇ ਆਇਆ, ਮੇਰੇ ਗੋਚਰੀ ਸੇਵਾ। ਸਿੱਖ ਕਹਿੰਦਾ ਇਸ਼ਨਾਨ ਕਰਨਾ, ਮੈਂ ਥੱਕਿਆ ਵਾਂ ਰਸਤੇ ਵਿੱਚ ਆਉਂਦਾ। ਭਾਈ ਸਾਹਿਬ ਕਹਿੰਦੇ ਕਰੋ। ਕਹਿੰਦਾ ਪਾਣੀ ਨਾਲ ਨਹੀਂ, ਮੈਂ ਘਿਓ ਨਾਲ ਇਸ਼ਨਾਨ ਕਰਨਾ। ਅੱਜ ਦੀ ਤਰ੍ਹਾਂ ਦਸੌਰੀ ਧਿਆਣੀ ਸੀ ਹੱਟੀ ਦਾ। ਭਾਈ ਸਾਹਿਬ ਕਹਿੰਦੇ ਘਿਓ ਦਾ ਕਰੋ, ਕੋਈ ਗੱਲ ਨਹੀਂ। ਭਾਈ ਸਾਹਿਬ ਨੇ ਘਿਓ ਦੇ ਘੜੇ ਭਰ ਕੇ ਰੱਖ ਦਿੱਤੇ ਤੇ ਜਿਹੜੀ ਚੌਂਕੀ ਤੇ ਬੈਠ ਕੇ ਇਸ਼ਨਾਨ ਕਰਨਾ ਸੀ ਨਾ, ਭਾਈ ਸਾਹਿਬ ਨੇ ਗਏ ਸਿੱਖ ਨੇ ਭਾਈ ਬੰਨੋ ਨੇ ਗੜਵੀ ਭਰ ਕੇ ਘਿਓ ਦੀ ਉੱਤੇ ਪਾ ਦਿੱਤੀ ਸੁੱਚੀ ਕਰਨ ਵਾਸਤੇ। ਗਏ ਸਿੱਖ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ, ਹੱਦ ਹੋ ਗਈ ਆ। ਦੋ ਪੈਸੇ ਛੱਡਦਾ ਨਹੀਂ ਸੀ ਤੇ ਘਿਓ ਦੇ ਘੜੇ ਰੋੜ ਨੂੰ ਤਿਆਰ ਹੋ ਗਿਆ, ਇਹ ਕੀ ਗੱਲ ਹੋਈ ਹੈ। ਉਹ ਕਹਿਣ ਲੱਗਾ ਭਾਈ ਬੰਨੋ ਨੂੰ, ਭਾਈ ਸਾਹਿਬ ਮੈਨੂੰ ਸਮਝ ਨਹੀਂ ਆਈ। ਕਹਿੰਦੇ ਕਾਹਦੀ? ਕਹਿਣ ਲੱਗਾ ਜਦੋਂ ਮੈਂ ਆਇਆ ਤੁਸੀਂ ਦੋ ਪੈਸਿਆਂ ਤੋਂ ਉਲਝੇ ਪਏ ਸੀ, ਗਾਹਕ ਦਿੰਦਾ ਨਹੀਂ ਸੀ, ਤੁਸੀਂ ਮੰਗਦੇ ਸੋ, ਉਹਨੂੰ ਦੋ ਪੈਸੇ ਨਹੀਂ ਛੱਡੇ ਤੇ ਮੈਂ ਚੱਲ ਕੇ ਆਇਆ ਤੇ ਤੁਸੀਂ ਘਿਓ ਦੇ ਘੜੇ ਰੋੜਨ ਵਾਸਤੇ ਤਿਆਰ ਹੋ ਗਏ ਹੋ, ਇਹਦਾ ਕਾਰਨ? ਭਾਈ ਬੰਨੋ ਜੀ ਕਹਿਣ ਲੱਗੇ ਭਲਿਆ ਮਾਨਸਾ, ਉਹ ਮੇਰੀ ਦੁਨੀਆ ਸੀ ਧੰਦੇ ਦੀ, ਇਹ ਮੇਰੀ ਦੁਨੀਆ ਧਰਮ ਦੀ। ਜੇ ਧੰਦੇ ਦੀ ਦੁਨੀਆ ਵਿੱਚ ਸ਼ੁਭ ਕਿਰਤ ਨਾ ਕਰੀਏ ਤੇ ਧਰਮ ਦੀ ਦੁਨੀਆ ਵਿੱਚ ਘਿਓ ਦੇ ਪੀਪੇ ਨਹੀਂ ਰੋੜੇ ਜਾ ਸਕਦੇ। ਬੇਈਮਾਨੀ ਦੀ ਕਿਰਤ ਨਾਲ ਮਨ ਵੀ ਬੇਈਮਾਨ ਹੋ ਜਾਂਦਾ ਹੈ, ਪੁੰਨਦਾਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਆਪਣੀ ਮਾਨ ਵਡਿਆਈ ਵਾਸਤੇ ਥੋੜ੍ਹਾ ਤੇਰੇ ਤੇ ਘਿਓ ਪਾ ਰਿਹਾ, ਰੋੜ ਰਿਹਾ, ਇਹ ਤਾਂ ਮੈਂ ਆਏ ਸਿੱਖ ਤੋਂ ਕੁਰਬਾਨ ਕਰ ਰਿਹਾ ਕਿ ਗੁਰੂ ਦਾ ਰੂਪ ਮੇਰੇ ਘਰ ਦੇ ਵਿੱਚ ਆ ਗਿਆ ਹੈ। ਇਹ ਸਿੱਖਾਂ 'ਤੇ ਅਸਰ ਹੋਇਆ ਸੀ। ਭਗਤ ਧੰਨਾ ਜੀ ਵੀ ਕਿਰਤ ਕਰਦੇ ਨੇ, ਖੇਤੀਬਾੜੀ ਕਰਦੇ ਨੇ ਤੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਉਸ ਠਾਕੁਰ ਵਾਹਿਗੁਰੂ ਦੇ ਉਹਨਾਂ ਦਰਸ਼ਨ ਕਰ ਲਏ ਸੀ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਧੰਨਾ ਸੇਵਿਆ ਬਾਲ ਬੁੱਧ, ਬਾਲ ਅਗਿਆਤ ਭੋਲੇ ਭਾਏ, ਐਸੀ ਬੁੱਧੀ ਸੀ ਉਹਨਾਂ ਦੀ, ਬਹੁਤੀ ਚਾਤਰ ਨਹੀਂ ਸੀ, ਕਿਉਂਕਿ ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਏ। ਜ਼ਿਆਦੀਆਂ ਚਤਰਾਈਆਂ ਸਿਆਣਪਾਂ ਦੁਨੀਆਂ ਵਿੱਚ ਚੱਲਦੀਆਂ ਨੇ, ਗੁਰੂ ਅੱਗੇ ਸਿਆਣਪ ਤੇ ਚਤਰਾਈ ਨਹੀਂ ਚੱਲਦੀ, ਰੱਬ ਅੱਗੇ ਨਹੀਂ ਚੱਲਦੀ। ਉੱਥੇ ਸ਼ਰਧਾ ਪਿਆਰ ਵਿਸ਼ਵਾਸ ਕੰਮ ਦਿੰਦਾ। ਇਸ ਕਰਕੇ ਧੰਨੇ ਨੇ ਸੇਵਨਾ ਕੀਤਾ ਬਾਲ ਬੁੱਧ ਦੁਆਰਾ।
ਤ੍ਰਿਲੋਚਨ ਗੁਰਮਿਲ ਭਈ ਸਿੱਧਾ,
ਭਗਤ ਤ੍ਰਿਲੋਚਨ ਜੀ ਬ੍ਰਾਹਮਣ ਹੋਏ ਨੇ, ਇਹਦੇ ਗੁਰੂ ਨਾਲ ਮਿਲ ਕੇ ਇਹਨਾਂ ਨੂੰ ਵੀ ਸਿੱਧੀ ਦੀ ਪ੍ਰਾਪਤੀ ਹੋ ਗਈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਕਿਉਂਕਿ ਭਗਤ ਨਾਮਦੇਵ ਜੀ ਨਾਲ ਮਿਲ ਕੇ ਗੁਰ ਭਾਈ ਸੀ, ਗਿਆਨ ਦੇਵ ਗੁਰੂ ਸੀ ਇਹਨਾਂ ਦੋਵਾਂ ਦਾ, ਔਰ ਮਿਲ ਕਰਕੇ ਬੰਦਗੀ ਕਰਦੇ ਰਹੇ ਤੇ ਪਰਮਾਤਮਾ ਨੂੰ ਪਾਇਆ। ਇਤਨੀ ਬੰਦਗੀ ਕੀਤੀ, ਇੱਕ ਵਾਰ ਇਸਤਰੀ ਨੇ ਕਿਹਾ ਸੀ ਮਹਾਰਾਜ ਸਾਧੂ ਸੰਤ ਬੜੇ ਆਉਂਦੇ ਨੇ, ਮੈਂ ਥੱਕ ਜਾਂਦੀ ਹਾਂ, ਇੱਕ ਨੌਕਰ ਰੱਖ ਦਿਓ। ਨੌਕਰ ਦੀ ਭਾਲ ਵਿੱਚ ਰਹਿ ਕੋਈ ਮਿਲਿਆ ਨਾ, ਭਗਤ ਜੀ ਕਹਿੰਦੇ ਮੈਂ ਲਿਆਉਣਾ ਹੈ ਬਾਜ਼ਾਰ ਵਿੱਚੋਂ ਜਾ ਕੇ ਲੈ ਆਏ। ਕਿੰਨੇ ਪੈਸੇ ਲਓਗੇ ਨੌਕਰੀ ਦੇ? ਰੱਖਿਆ ਪੈਸਾ ਕੋਈ ਨਹੀਂ, ਰਹੂੰਗਾ, ਸੇਵਾ ਕਰੂੰਗਾ, ਕੰਮ ਜਿੰਨਾ ਮਰਜ਼ੀ ਕਰਾਓ, ਖਾਊਂਗਾ ਮਰਜ਼ੀ ਦਾ, ਤੁਸੀਂ ਟੋਕੋਗੇ ਨਹੀਂ, ਜੇ ਨਿੰਦਿਆ ਕੀਤੀ ਮਾੜਾ ਚੰਗਾ ਆਖਿਆ ਫਿਰ ਮੈਂ ਰਹਿਣਾ ਨਹੀਂ, ਫਿਰ ਮੈਂ ਚਲੇ ਜਾਣਾ। ਇੰਨੀਆਂ ਸ਼ਰਤਾਂ ਨਾਲ ਘਰ ਆ ਗਏ ਤੇ ਕਹਿੰਦੇ ਨੇ ਸੇਵਾ ਕਰਦੇ ਰਹੇ, ਜੋ ਫੁਰਨਾ ਬਣਦਾ ਮਿੰਟੋ ਮਿੰਟੀ ਸੇਵਾ ਹੋ ਜਾਂਦੀ ਹੈ, ਗੱਫਾ ਤਿਆਰ ਹੋ ਜਾਂਦਾ, ਭਾਜਾ ਤਿਆਰ ਹੋ ਜਾਂਦਾ। ਤੇ ਕਹਿੰਦੇ ਇੱਕ ਦਿਨ ਮਹਾਤਮਾ ਆਏ ਤੇ ਤਰਲੋਚਨ ਦੀ ਇਸਤਰੀ ਨੇ ਆਖਿਆ, ਪਹਿਲਾਂ ਤੂੰ ਪ੍ਰਸ਼ਾਦਾ ਛਕ ਲਾ, ਪੁੱਛਿਆ ਤੇਰਾ ਨਾਂ ਕੀ, ਬਿਰਣਾ ਅੰਤਰਜਾਮੀ। ਤੇ ਕਹਿੰਦੇ ਨੇ ਤਿੰਨ ਵਰਾਂ ਆਟਾ ਗੁੱਧਾ, ਤਿੰਨ ਵਰਾਂ ਮੈਦਾ ਜਪਿਆ, ਫਿਰ ਵੀ ਰੱਜੇ ਨਾ। ਅੱਕੀ ਉੱਠੀ ਕੰਧ ਉੱਪਰੋਂ ਜੀ, ਪੌੜੀ ਲਾਈ, ਗਵਾਂਢਣ ਨੂੰ ਆਵਾਜ਼ ਮਾਰੀ, ਦੱਸ ਭੈਣਾ ਕੀ, ਕਹਿੰਦੀ ਕੀ ਦੱਸਾਂ, ਅੱਜ ਛੱਠੀਆਂ ਦਾ ਭੁੱਖਾ ਆ ਗਿਆ ਜੀ ਸਾਡੇ ਘਰ, ਨੌਕਰ ਰੱਖਿਆ ਭਗਤ ਨੇ, ਰੱਜਦਾ ਹੀ ਨਹੀਂ। ਬਸ ਉਹ ਚਲੇ ਗਏ। ਫਿਰ ਪਸ਼ਚਾਤਾਪ ਕਰਨ ਲੱਗੀ ਤੇ ਭਗਤ ਜੀ ਨੇ ਸ਼ਬਦ ਉਚਾਰਿਆ ਸੀ, ਨਾਰਾਇਣ ਨਿੰਦਸ ਕਾਏ ਭੁੱਲੀ ਗੁਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਬੜੇ ਪ੍ਰਮਾਣ ਦਿੱਤੇ ਨੇ ਇਹ ਇਹ ਕਰਮਾਂ ਦਾ ਸੁੱਖ ਹੈ। ਜਿਹੜੇ ਪਰਾਲਬਧ ਕੋਟੀ ਵਿੱਚ ਕਰਮ ਆ ਜਾਂਦੇ ਉਹ ਭੋਗਣੇ ਪੈਂਦੇ ਨੇ, ਉਹਨਾਂ ਤੋਂ ਬਚਿਆ ਨਹੀਂ ਜਾਂਦਾ। ਤੂੰ ਹੁਣ ਨਿੰਦਿਆ ਕੀਤੀ ਹੈ ਤੇ ਪਸ਼ਚਾਤਾਪ ਨਾ ਕਰ, ਵਾਹਿਗੁਰੂ ਦੀ ਬੰਦਗੀ ਕਰ। ਐਸੇ ਰੱਬ ਦੇ ਪਿਆਰੇ ਤ੍ਰਿਲੋਚਨ ਭਗਤ ਜੀ ਨੂੰ ਗੁਰੂ ਨਾਮ ਸੋ ਗੁਰੂ ਗਿਆਨ ਦੇਵ ਨਾਲ ਮਿਲ ਕੇ ਇਹ ਸਿੱਧੀ ਦੀ ਪ੍ਰਾਪਤੀ ਹੋ ਗਈ।
ਬੇਣੀ ਕੋ ਗੁਰ ਕੀ ਪ੍ਰਗਾਸ,
ਭਗਤ ਬੇਣੀ ਜੀ ਹੋਏ ਨੇ ਉਹਨਾਂ ਨੂੰ ਵੀ ਗੁਰੂ ਦੀ ਕਿਰਪਾ ਨਾਲ ਅੰਤਰ ਆਤਮੇ ਪ੍ਰਕਾਸ਼ ਚਾਨਣ ਹੋ ਗਿਆ, ਆਪਣਾ ਸਰੂਪ ਦਿਸ ਆਇਆ। ਇਹ ਵੀ ਬੜੇ ਗਰੀਬ ਸੀ ਔਰ ਇਹਨਾਂ ਨੇ ਮਨ ਵਿੱਚ ਫੁਰਨਾ ਕਰ ਲਿਆ ਕਿ ਸਰੀਰ ਹੀ ਖਤਮ ਕਰ ਦਈਏ, ਰੋਜੀ ਤੋਂ ਵੀ ਦੁਖੀ ਰਹਿੰਦੇ ਹਾਂ। ਰਸਤੇ ਵਿੱਚ ਤੁਰੇ ਜਾਂਦਿਆਂ ਇੱਕ ਮਹਾਤਮਾ ਮਿਲਿਆ, ਪੁੱਛਿਆ ਭਾਈ ਕਿੱਧਰ ਚੱਲਿਆ ਹੈ। ਕਹਿਣ ਲੱਗਾ ਜਾਣਾ ਕੀ ਹੈ, ਘਰ ਵਿੱਚ ਗਰੀਬੀ ਬੜੀ ਹੈ, ਕਾਰੋਬਾਰ ਚੱਲਦਾ ਨਹੀਂ, ਮੈਂ ਸੋਚਿਆ ਕਿ ਆਪਣੇ ਸਰੀਰ ਨੂੰ ਖਤਮ ਕਰ ਲਵਾਂ, ਸ਼ਾਇਦ ਅਗਲਾ ਜਨਮ ਮੈਨੂੰ ਚੰਗਾ ਮਿਲ ਜਾਵੇ। ਉਹਨਾਂ ਸਮਝਾਇਆ ਪਿਆਰਿਆ, ਰੱਬ ਦੇ ਪਿਆਰੇ ਵਰਤਮਾਨ ਵਿੱਚ ਵਰਤਦੇ ਨੇ, ਭਾਈ ਗੁਰਦਾਸ ਜੀ ਦਾ ਪ੍ਰਮਾਣ ਹੈ। ਵਰਤਮਾਨ ਵਿੱਚ ਵਰਤਦਾ ਜੋ ਹੋਵੇ ਸੋਈ ਭਲਮਾਨਾ, ਗੁਰਮੁਖ ਵਰਤਮਾਨ ਵਿੱਚ ਵਰਤਦੇ ਨੇ। ਅੱਜ ਨੇ ਕੱਲ੍ਹ ਬਣਨਾ, ਜਿਹਦਾ ਅੱਜ ਚੰਗਾ ਨਹੀਂ ਉਹਦਾ ਕੱਲ੍ਹ ਕਿਤਰ ਚੰਗਾ ਹੋਵੇਗਾ। ਅੱਜ ਨੇ ਕੱਲ੍ਹ ਬਣਨਾ, ਇਸ ਕਰਕੇ ਵਰਤਮਾਨ ਨੂੰ ਸਹੀ ਕਰਨਾ ਚਾਹੀਦਾ। ਉਹਨੇ ਕਿਹਾ ਮਰਦਾ ਕਿਉਂ ਹੈ, ਅਗਲਾ ਜਨਮ ਜੇ ਇਹਦੋਂ ਵੀ ਭੈੜਾ ਹੋਇਆ, ਆਤਮ ਹੱਤਿਆ ਕਰ ਲਈ, ਫਿਰ ਕੀ ਕਰੇਗਾ, ਫਿਰ ਕੀ ਕਰਾਂ। ਕਹਿਣ ਲੱਗੇ ਉਸ ਰੱਬ ਦੀ ਬੰਦਗੀ ਕਰ, ਉਹ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦਾ ਆਪਣੇ ਪਿਆਰਿਆਂ ਨੂੰ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ, ਮਾਨੋ ਸਿਰ ਮੰਨ ਲੈਂਦਾ ਉਹ, ਤੇ ਤੂੰ ਉਹਦੀ ਵਾਹਿਗੁਰੂ ਦੀ ਬੰਦਗੀ ਕਰ। ਬੰਦਗੀ ਵਿੱਚ ਲੱਗ ਗਏ ਤੇ ਜਦੋਂ ਘਰ ਆਉਂਦੇ ਨੇ, ਇਸਤਰੀ ਕਹਿੰਦੀ ਹੈ ਕਿੱਥੋਂ ਆਏ ਹੋ, ਇਹਨੇ ਕਹਿ ਦਿੱਤਾ ਮੈਂ ਰਾਜੇ ਦੀ ਨੌਕਰੀ ਕਰਦਾ, ਕਥਾ ਕਰਦਾ, ਜਦੋਂ ਸੰਪੂਰਨ ਹੋ ਗਈ ਫਿਰ ਬੜਾ ਅੰਨ ਧਨ ਮਿਲੇਗਾ। ਉਹ ਗੁੱਸੇ ਹੋ ਗਈ, ਲੜ ਪਈ ਵੀ ਅਸੀਂ ਭੁੱਖੇ ਕੀ ਕਰੀਏ, ਕਦੋਂ ਤੇਰੀ ਕਥਾ ਪੂਰੀ ਹੋਵੇਗੀ, ਕਦੋਂ ਰਾਸ਼ਨ ਮਿਲੇਗਾ। ਫਿਰ ਰੱਬ ਦੀ ਬੰਦਗੀ ਵਿੱਚ ਜਾ ਕੇ ਇਤਨਾ ਜੁੜ ਗਏ, ਇਤਨਾ ਜੁੜ ਗਏ, ਕਹਿੰਦੇ ਪਰਮੇਸ਼ਰ ਨੇ ਆਪ ਹੀ ਰਾਜ ਦੁਆਰੇ ਰਾਜੇ ਨੂੰ ਪ੍ਰੇਰਣਾ ਦੇ ਕੇ ਅਹਿਲਕਾਰ ਭੇਜ ਦਿੱਤਾ ਔਰ ਬਹੁਤ ਭਾਰੀ ਘਿਓ ਖੰਡ ਆਟਾ ਘਰ ਦਾ ਸਮਾਨ ਗੱਡਾ ਲੱਦ ਕੇ ਕਲਾ ਦਿੱਤਾ। ਉਹਨੇ ਪੁੱਛਿਆ ਤੁਸੀਂ ਕੌਣ ਹੋ, ਇਸਤਰੀ ਨੇ ਤੇ ਕਹਿਣ ਲੱਗੇ ਸਾਨੂੰ ਰਾਜੇ ਨੇ ਘੱਲਿਆ, ਭਗਤ ਜੀ ਉੱਥੇ ਕਥਾ ਕਰਦੇ ਨੇ, ਜਦੋਂ ਸਮਾਪਤੀ ਹੋ ਗਈ ਹੋਰ ਵੀ ਬਹੁਤ ਕੁਝ ਮਿਲੇਗਾ। ਜਦੋਂ ਭਗਤ ਜੀ ਘਰ ਆਏ ਪਤਾ ਲੱਗਾ, ਉਹਨਾਂ ਸੋਚਿਆ ਵੀ ਜਿਹਦੀ ਨੌਕਰੀ ਕੀਤੀ ਹੈ ਨਾ ਪਰਮਾਤਮਾ ਦੀ, ਉਹਨੇ ਕਿਰਪਾ ਕੀਤੀ, ਉਹਨੇ ਰੱਖਿਆ ਕੀਤੀ ਹੈ। ਫਿਰ ਐਸਾ ਬੰਦਗੀ ਵੀ ਜੁੜੇ, ਐਸਾ ਬੰਦਗੀ ਵੀ ਜੁੜੇ, ਆਪਣੇ ਸਰੂਪ ਦੀ ਪ੍ਰਾਪਤੀ ਹੋ ਗਈ। ਤੇ ਕਹਿੰਦੇ ਬੇਣੀ ਕਉ ਗੁਰ ਕੀਓ ਪ੍ਰਗਾਸ, ਬੇਣੀ ਨੂੰ ਵੀ ਗੁਰੂ ਦੇ ਉਪਦੇਸ਼ ਦੁਆਰਾ ਪ੍ਰਕਾਸ਼ ਚਾਨਣ ਮਿਲਿਆ।
ਰੇ ਮਨ ਤੂੰ ਵੀ ਹੋਏ ਦਾਸ,
ਸੱਚੇ ਪਾਤਸ਼ਾਹ ਕਹਿੰਦੇ ਹੇ ਮਨ ਤੂੰ ਵੀ ਰੱਬ ਦਾ, ਰੱਬ ਦੇ ਪਿਆਰਿਆਂ ਦਾ ਦਾਸ ਬਣ ਜਾ, ਸੇਵਾਦਾਰ ਬਣ ਜਾ। ਜਦੋਂ ਨਿਮਰਤਾ ਵਿੱਚ ਆ ਕੇ ਦਾਸ ਬਣ ਜਾਵੇਂਗਾ ਫਿਰ ਪਰਮੇਸ਼ਰ ਤੇਰੇ ਕਾਰਜ ਸਾਰੇ ਸਵਾਰ ਦੇਵੇਗਾ।
ਜੈ ਦੇਵ ਤਿਆਗੋ ਅਹਮੇਵ,
ਕਹਿੰਦੇ ਜੈ ਦੇ ਭਗਤ ਜੀ ਨੇ ਹੰਕਾਰ ਤਿਆਗ ਦਿੱਤਾ ਤੇ ਰੱਬ ਨੂੰ ਪਾਇਆ, ਕਿਉਂਕਿ ਇਹਨਾਂ ਗੋਬਿੰਦ ਗੀਤ ਗ੍ਰੰਥ ਲਿਖਿਆ ਹੈ ਔਰ ਉੱਥੋਂ ਦੇ ਰਾਜੇ ਨੇ ਵੀ ਸੋਚਿਆ ਵੀ ਇਹਨਾਂ ਦੀ ਪ੍ਰਭਤਾ ਜ਼ਿਆਦੀ, ਮੈਂ ਵੀ ਲਿਖਾਂ। ਲਿਖਿਆ ਪਰ ਉਹੋ ਜਿਹਾ ਲਿਖਿਆ ਨਾ ਗਿਆ, ਰਾਜਾ ਸ਼ਰਧਾਲੂ ਬਣ ਗਿਆ ਔਰ ਰਾਜੇ ਨੇ ਬਹੁਤ ਮਾਇਆ ਦਿੱਤੀ ਤੇ ਲੈ ਕਰਕੇ ਤੁਰ ਪਏ ਜੰਗਲ ਦੇ ਵਿੱਚੋਂ ਦੀ ਜਾ ਰਹੇ ਸੀ ਵੀ ਤਰੋ ਤੀਰਥ ਯਾਤਰਾ ਕਰਾਵਾਂਗੇ ਨਾਲੇ ਹੁਣ ਮਾਇਆ ਮਿਲੀ ਹੈ। ਚਾਰ ਚੋਰ ਮਿਲ ਪਏ ਉਹਨਾਂ ਨੂੰ ਦੇਖ ਲਿਆ ਵੀ ਇਹਦੇ ਕੋਲ ਮਾਇਆ ਹੈ, ਪੱਲੇ ਪ੍ਰਸ਼ਾਦੇ ਵੱਧੇ ਸੀ। ਕਹਿਣ ਲੱਗੇ ਤੂੰ ਕੌਣ ਹੈ? ਕਹਿਣ ਲੱਗੇ ਮੈਂ ਰੱਬ ਦਾ ਪਿਆਰਾ ਭਗਤ ਹਾਂ। ਕਹਿਣ ਲੱਗੇ ਪ੍ਰਸ਼ਾਦੇ ਲਿਆ ਫਿਰ ਛਕੀਏ, ਪ੍ਰਸ਼ਾਦੇ ਛਕ ਲੈ। ਫਿਰ ਕਹਿਣ ਲੱਗੇ ਵੀ ਪਾਣੀ ਕੱਢ ਕੇ ਖੂਹ 'ਚੋਂ ਸਾਨੂੰ ਪਿਆ। ਪਾਣੀ ਕੱਢਣ ਲੱਗਾ ਉਹਨਾਂ ਖੂਹ 'ਚ ਸੁੱਟ ਦਿੱਤਾ, ਪਾਣੀ ਥੋੜ੍ਹਾ ਸੀ, ਲੱਤਾਂ ਵੀ ਜਿਹੜੀਆਂ ਸੀ ਉਹ ਟੁੱਟ ਗਈਆਂ, ਬਾਹਾਂ ਵੀ ਟੁੱਟ ਗਈਆਂ। ਉੱਥੇ ਵਾਹਿਗੁਰੂ ਦੀ ਬੰਦਗੀ ਕਰਦਾ ਰਿਹਾ। ਕਹਿੰਦੇ ਰਾਜਾ ਉੱਥੋਂ ਦਾ ਲੰਘਿਆ, ਉਹਨੇ ਵੇਖਿਆ ਵੀ ਖੂਹ 'ਚੋਂ ਆਵਾਜ਼ ਆਉਂਦੀ, ਕਢਾਇਆ ਆਪਣੇ ਰਾਜ ਵਿੱਚ ਲੈ ਆਇਆ। ਔਰ ਰਾਜੇ ਨੂੰ ਕਹਿੰਦਾ, ਰਾਜਾ ਪਰ ਉਪਕਾਰ ਕਰ, ਦਾਨ ਕਰ, ਪੁੰਨ ਕਰ, ਬੰਦਗੀ ਕਰ, ਰਾਜਾ ਬੜਾ ਦਾਨ ਬਣਦਾ ਹੈ। ਦੂਰ ਦੂਰ ਤੱਕ ਮਸ਼ਹੂਰੀ ਹੋ ਗਈ ਕਿ ਰਾਜਾ ਦਾਨੀ ਬੜਾ ਅਤੇ ਲੋਕ ਦਾਨ ਲੈਣ ਆਉਂਦੇ ਨੇ। ਇਹ ਚਾਰ ਚੋਰ ਵੀ ਆ ਗਏ ਸਾਧੂਆਂ ਦੇ ਕੱਪੜੇ ਪਾ ਕੇ ਦਾਨ ਲੈਣ ਵਾਸਤੇ। ਆਉਂਦਿਆਂ ਨੂੰ ਭਗਤ ਜੀ ਨੂੰ ਵੇਖ ਕੇ ਹੁਣ ਪੈਰ ਗਾਂਹ ਕਰਦੇ, ਕਦੀ ਪਿਛਾਂਹ ਕਰਦੇ, ਕਿਤੇ ਦੱਸ ਨਾ ਦੇਵੇ ਸਾਡਾ ਪਾਜ ਨਾ ਖੁੱਲ ਜਾਵੇ, ਅਤੇ ਇਹ ਨਾ ਹੋਵੇ ਕਿਤੇ ਸਾਨੂੰ ਮਰਵਾ ਦੇਵੇ। ਜਦੋਂ ਮੁੜ ਲੱਗੇ ਭਗਤ ਜੀ ਨੇ ਕਿਹਾ, ਆਜੋ ਮੁੜੋ ਨਾ, ਆਜੋ ਅੱਗੇ ਆਜੋ। ਉਸ ਵੇਲੇ ਰਾਜੇ ਨੂੰ ਆਖਿਆ, ਰਾਜਾ ਇਹ ਬੜੇ ਚੰਗੇ ਸੁਭਾਅ ਦੇ ਨੇ, ਇਹ ਬੜੇ ਗੁਰਮੁਖ ਨੇ, ਇਹਨਾਂ ਨੂੰ ਦਾਨ ਜ਼ਿਆਦਾ ਦੇ। ਰਾਜੇ ਆਖਿਆ, ਜੋ ਤੁਹਾਡਾ ਹੁਕਮ ਹੈ। ਖੱਚਰਾਂ ਦੇ ਉੱਪਰ ਖੁਰਜੀਆਂ ਭਰ ਕੇ ਲੱਦ ਦਿੱਤੀਆਂ, ਨਾਲ ਸਿਪਾਹੀ ਭੇਜ ਦਿੱਤੇ, ਜਾਓ ਇਹਨਾਂ ਨੂੰ ਛੱਡ ਕੇ ਆਓ। ਜਦੋਂ ਰਸਤੇ ਵਿੱਚ ਗਏ, ਸਿਪਾਹੀਆਂ ਪੁੱਛਿਆ ਵੀ ਭਗਤ ਜੀ ਨੇ ਤੁਹਾਡੀ ਬੜੀ ਸੇਵਾ ਕਰਾਈ, ਚਾਹੁੰਦੀ ਤੁਹਾਨੂੰ ਜਾਣਦੇ ਨੇ? ਕਹਿੰਦੇ, ਹਾਂ ਸਾਨੂੰ ਪਤਾ ਹੈ ਕਿ ਭੰਗੀ ਹੈ ਸਾਡੇ ਪਿੰਡ ਦਾ, ਇਹਨੇ ਸੋਚਿਆ ਕਿਤੇ ਦੱਸ ਨਾ ਦੇਣ ਅਤੇ ਮੇਰਾ ਇਹ ਮੇਰਾ ਪਾਜ ਨਾ ਖੁੱਲ ਜਾਵੇ, ਫਿਰ ਵੀ ਨਿੰਦਿਆ ਕੀਤੀ। ਕਹਿੰਦੇ ਧਰਤੀ ਫਟ ਗਈ, ਚਾਰੇ ਗਰਕ ਹੋ ਗਏ। ਜਦੋਂ ਸਿਪਾਹੀ ਵਾਪਸ ਆਏ, ਰਾਜੇ ਨੇ ਆਖਿਆ ਵੀ ਸੰਤਾਂ ਦਾ ਘਰ ਲਾਗੇ ਸੀ, ਤੁਸੀਂ ਆ ਗਏ ਹੋ, ਛੇਤੀ ਮੁੜ ਆਇਓ। ਕਹਿਣ ਲੱਗੇ, ਜੀ ਨਹੀਂ, ਅਸੀਂ ਰਸਤੇ ਵਿੱਚ ਪੁੱਛਿਆ ਸੀ, ਭਗਤ ਜੀ ਨੇ ਤੁਹਾਡੀ ਸੇਵਾ ਬੜੀ ਕਰਾਈ ਹੈ, ਤੁਸੀਂ ਜਾਣਦੇ ਹੋ? ਕਹਿੰਦੇ, ਹਾਂ ਸਾਡੇ ਪਿੰਡ ਦਾ ਭੰਗੀ ਹੈ, ਗੰਦ ਸੁੱਟਣ ਵਾਲਾ ਸੀ, ਹੁਣ ਸੰਤ ਬਣਿਆ ਹੈ। ਨਿੰਦਿਆ ਕੀਤੀ, ਧਰਤੀ ਫਟ ਗਈ, ਚਾਰੇ ਗਰਕ ਹੋ ਗਏ ਨੇ। ਅਤੇ ਰੱਬ ਦੇ ਪਿਆਰੇ ਜੈ ਦੇਵ ਨੇ ਫਿਰ ਵੀ ਆਪਣੇ ਹੱਥ ਮਲੇ, ਟੁੱਟੇ ਹੋਏ ਹੱਥਾਂ ਨੂੰ ਮਲ ਕੇ ਆਖਿਆ, ਪਰਮਾਤਮਾ ਇਤਨਾ ਤੂੰ ਕਾਹਨੂੰ ਕਰਨਾ ਸੀ? ਇਤਨੀ ਵੱਡੀ ਨਿਮਰਤਾ, ਇਤਨਾ ਵੱਡੀ ਰੱਬ 'ਤੇ ਸ਼ਰਧਾ, ਹੰਕਾਰ ਨਹੀਂ ਕੀਤਾ ਕਿਸੇ ਗੱਲ ਦਾ ਵੀ। ਇਹ ਕਹਿੰਦੇ ਨੇ ਜੈ ਦੇਵ ਜੀ ਨੇ ਵੀ ਮੇਵ ਅਹੰਕਾਰ ਨੂੰ ਤਿਆਗ ਕੇ ਰੱਬ ਨੂੰ ਪਾਲਿਆ।
ਨਾਈ ਉਧਰਿਓ ਸੈਣ ਸੇਵਾ,
ਤੇ ਨਾਈ ਸੈਣ ਜਿਹੜਾ ਭਗਤ ਸੀ ਇਹ ਰਾਜੇ ਦੀ ਸੇਵਾ ਕਰਦਿਆਂ ਕਰਦਿਆਂ ਉਧਰ ਗਿਆ, ਤਰ ਗਿਆ, ਕਿਉਂਕਿ ਰਾਜੇ ਦੀ ਸੇਵਾ ਕਰਨ ਜਾਂਦਾ ਸੀ ਤੇ ਇੱਕ ਦਿਨ ਘਰ ਵਿੱਚ ਪ੍ਰਾਹੁਣੇ ਆ ਗਏ। ਭਾਈ ਗੁਰਦਾਸ ਨੇ ਲਿਖਿਆ ਨਾ, ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਭਾਈ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਤੇ ਰਾਜੇ ਦੀ ਰੋਜ਼ ਸੇਵਾ ਕਰਦੇ ਸੀ, ਮੁੱਠੀ ਚਾਂਪੀ ਕਰਦੇ ਸੀ, ਸਵਾ ਕੇ ਉਹਨੂੰ ਆਉਂਦੇ ਸੀ, ਇਸ਼ਨਾਨ ਸਵੇਰੇ ਕਰਾਉਂਦੇ ਸੀ। ਇਤਨਾ ਕੀਰਤਨ ਵਿੱਚ ਜੁੜ ਗਿਆ, ਚੇਤਾ ਹੀ ਭੁੱਲ ਗਿਆ। ਅਤੇ ਪਰਮਾਤਮਾ ਨੇ ਸੋਚਿਆ, ਮੇਰਾ ਭਗਤ ਬੰਦਗੀ ਵੀ ਜੁੜਿਆ, ਪਰਮਾਤਮਾ ਨੇ ਆਪ ਸੈਣ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕਰਕੇ ਪ੍ਰਸੰਨ ਕਰ ਦਿੱਤਾ। ਰਾਜੇ ਨੇ ਗਲ ਵਿੱਚ ਹਾਰ ਪਾ ਦਿੱਤਾ ਆਪਣਾ ਲਾਹ ਕੇ, ਅਤੇ ਭਗਵਾਨ ਨੇ ਸ਼ਕਤੀ ਨਾਲ ਸੈਣ ਭਗਤ ਦੇ ਗਲ ਵਿੱਚ ਪਾ ਦਿੱਤਾ। ਸੈਣ ਨੂੰ ਜਦੋਂ ਸਵੇਰੇ ਪਤਾ ਲੱਗਾ, ਸਮਾਪਤੀ ਹੋਈ, ਦੌੜਿਆ, ਰਾਜਾ ਨੌਕਰੀ ਤੋਂ ਕੱਢ ਦੇਵੇਗਾ, ਮੇਰੇ ਕੋਲ ਗਲਤੀ ਹੋ ਗਈ ਹੈ, ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਜਦੋਂ ਪਹੁੰਚਿਆ, ਰਾਜਾ ਕਹਿੰਦਾ, ਸੈਣ ਫਿਰ ਆ ਗਿਆ। ਕਹਿਣ ਲੱਗਾ, ਜੀ ਮੈਂ ਅੱਜ ਆ ਨਹੀਂ ਸਕਿਆ, ਮਾਫ਼ੀ ਮੰਗਣ ਆਇਆ। ਕਹਿੰਦੇ, ਕੀ ਹੋ ਗਿਆ ਤੈਨੂੰ? ਤੂੰ ਤਾਂ ਅੱਜ ਇਤਨੀ ਸੇਵਾ ਕੀਤੀ, ਮੈਨੂੰ ਪ੍ਰਸੰਨ ਕੀਤਾ, ਮੈਂ ਤਾਂ ਤੈਨੂੰ ਹਾਰ ਦਿੱਤਾ, ਤੂੰ ਵੇਖ ਗਲ 'ਚ ਪਾਇਆ ਹੋਇਆ। ਸੈਣ ਭਗਤ ਜਾਣ ਗਿਆ ਕਿ ਜਿਸ ਵਾਹਿਗੁਰੂ ਦੀ ਬੰਦਗੀ ਕੀਤੀ ਉਹਨੇ ਕਿਰਪਾ ਕੀਤੀ, ਅੱਗੇ ਤੋਂ ਉਸੇ ਦੀ ਨੌਕਰੀ ਕਰਾਂਗਾ। ਭਗਤਾਂ ਦੀ ਬਾਣੀ ਵਿੱਚ ਸ਼ਬਦ ਆਉਂਦਾ ਹੈ, ਸੈਨ ਨਾਈ ਬੁੱਤਕਾਰੀਆਂ, ਸੈਨ ਨਾਈ ਬੁੱਤੀਆਂ ਕਰਨ ਵਾਲਾ, ਗੰਢਾ ਪਜਾਉਣ ਵਾਲਾ, ਉਹ ਘਰ ਘਰ ਸੁਣਿਆ, ਉਹ ਘਰਾਂ ਘਰਾਂ ਵਿੱਚ ਸੁਣਿਆ ਗਿਆ, ਘਰਾਂ ਘਰਾਂ ਵਿੱਚ ਪਤਾ ਲੱਗ ਗਿਆ। ਇਸ ਕਰਕੇ ਸੈਨ ਨਾਈ ਵੀ ਉਧਰ ਗਿਆ ਸੇਵਾ ਕਰਕੇ।
ਮਨ ਡੀਗ ਨਾ ਡੁੱਲੇ ਕਹੂੰ ਜਾਏ,
ਸੱਚੇ ਪਾਤਸ਼ਾਹ ਕਹਿੰਦੇ, ਹੇ ਮਣਾ ਤੂੰ ਵੀ ਡੀਗ ਨਾ ਡੋਲੈ, ਤੂੰ ਡੱਕੇ ਡੋਲੇ ਨਾ ਖਾਇਆ ਕਰ, ਐਵੇਂ ਸੋਚਦਾ ਨਾ ਰਿਹਾ ਕਰ, ਮੇਰੀ ਕਿਤਰਾ ਪ੍ਰਤਪਾਲਣਾ ਹੋਵੇਗੀ, ਪਰਿਵਾਰ ਦੀ ਕੌਣ ਪਾਲਣਾ ਕਰੇਗਾ। ਉਸ ਵਾਹਿਗੁਰੂ ਨੇ ਪੱਥਰਾਂ ਵਿੱਚ ਕੀੜੇ ਪੈਦਾ ਕੀਤੇ, ਉਹਨਾਂ ਦੀ ਪ੍ਰਤਪਾਲਣਾ ਕਰਦਾ ਹੈ। ਜਲ ਵਿੱਚ ਜੀ ਜੰਤ ਪੈਦਾ ਕੀਤੇ ਨੇ, ਉਹਨਾਂ ਦੀ ਵਾਹਿਗੁਰੂ ਪ੍ਰਤਪਾਲਣਾ ਕਰਦਾ ਹੈ। ਕਿਉਂਕਿ ਇੱਕ ਮਾਸਹਾਰੀ ਇੱਕ ਤ੍ਰਿਣ ਖਾਏ, ਇੱਕ ਮਾਸਹਾਰੀ ਉਹਨਾਂ ਨੂੰ ਮਾਸ ਮਿਲਦਾ ਹੈ, ਇੱਕ ਤਰਨ ਘਾਹ ਖਾਣ ਵੇਲੇ ਉਹਨੂੰ ਘਾਹ ਮਿਲਦਾ ਹੈ, ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸਮਾਰੀ ਪੌਣ ਸਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੈ ਦਾਤਾ ਮਰੇ ਨਾ ਕੋਏ। ਜਿੰਨਾ ਚਿਰ ਰੱਬ ਜੀਉਂਦਾ ਉਹਨਾਂ ਚਿਰ ਭੁੱਖਾ ਨਹੀਂ ਮਰਦਾ ਕੋਈ, ਨਾ ਰੱਬ ਮਰਦਾ ਤੇ ਨਾ ਕੋਈ ਭੁੱਖਾ ਹੀ ਮਰਦਾ, ਕਿਉਂਕਿ ਪਰਮੇਸ਼ਰ ਦਾ ਪ੍ਰਬੰਧ ਪੂਰਾ ਹੈ। ਉਸ ਵਾਹਿਗੁਰੂ ਨੇ ਸਮੁੰਦਰ ਵਿੱਚ ਵੀ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰੋਜੀ ਦਿੰਦਾ। ਸਾਹਿਬ ਕਹਿੰਦੇ ਨੇ ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ। ਹੇ ਮਨਾ ਤੂੰ ਕਿਉਂ ਡੋਲਦਾ, ਵਾ ਮਨ ਡੀਗ, ਹੇ ਮਨਾ ਤੂੰ ਡੀਗਾ ਨਾ ਮਾਰਿਆ ਕਰ ਕਿ ਮੈਂ ਬਹੁਤ ਗੁਰ ਕਰਦਾ। ਵਾ ਵਿਸ਼ਿਆਂ ਵੱਲ ਡੀਗ ਡਿੱਗਣਾ ਤੇ ਪਦਾਰਥਾਂ ਵੱਲ ਡੋਲਣਾ, ਕਿਸੇ ਪਾਸੇ ਜਾਣ ਦੀ ਤੈਨੂੰ ਲੋੜ ਨਹੀਂ।
ਮਨ ਤੂੰ ਹੀ ਤਰਸੈ ਸਰਨ ਪਾਏ।
ਪੁੱਛਿਆ ਜੀ ਕਿਤਰਾ ਤਰਿਆ ਜਾਵੇ, ਸੱਚੇ ਪਾਤਸ਼ਾਹ ਕਹਿੰਦੇ ਹੇ ਮਨਾ ਤੂੰ ਵੀ ਤਰਸੈ, ਤੂੰ ਵੀ ਤਰ ਸਕਦਾ ਹੈ, ਸਰਨ ਪਾਏ, ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਸ਼ਰਨ ਵਿੱਚ ਪੈ ਜਾ। ਸੰਤਾਂ ਕੀ ਹੋਏ ਦਾਸਰੀ, ਇਹੋ ਉਚਾਰਾ ਸਿਖੁਰੀ, ਸਗਲ ਗੁਣਾ ਗੁਣ ਉਤਮ ਭਰਤਾ ਦੂਰ ਨਾ ਪੇਖੁਰੀ। ਰੱਬ ਦੇ ਪਿਆਰੇ ਆਪਣੇ ਭਰਤਾ ਪਤੀ ਨੂੰ ਦੂਰ ਨਹੀਂ ਜਾਣਦੇ, ਜਾਣਦੇ ਨੇ ਕਿ ਪਰਮਾਤਮਾ ਸਾਡੇ ਨਜ਼ਦੀਕ ਵੱਸ ਰਿਹਾ ਹੈ, ਪਰਮਾਤਮਾ ਸਾਡੇ ਵਿੱਚ ਵੱਸ ਰਿਹਾ ਹੈ, ਉਹ ਛੱਡ ਕੇ ਸਾਨੂੰ ਕਿਤੇ ਵੀ ਨਹੀਂ ਜਾਂਦਾ। ਕਹੇ ਰਵਿਦਾਸ ਹੱਥ ਪਏ ਨੇੜੇ, ਉਹ ਤਾਂ ਹੱਥ ਤੋਂ ਵੀ ਨੇੜੇ ਹੈ, ਸਰੀਰ ਦੇ ਲਾਗੇ ਸਭ ਤੋਂ ਹੱਥ ਹੀ ਹੈ। ਸਿਰ ਦੁਖੇ ਤਾਂ ਹੱਥ ਉੱਥੇ ਚਲਿਆ ਜਾਂਦਾ ਹੈ, ਅੱਖਾਂ ਦੁਖਣ ਤੇ ਹੱਥ ਅੱਖਾਂ 'ਤੇ ਚਲਿਆ ਜਾਂਦਾ ਹੈ, ਪੇਟ ਦੁਖੇ ਤਾਂ ਪੇਟ 'ਤੇ ਹੱਥ ਆ ਜਾਂਦਾ ਹੈ, ਹੱਥ ਸਭ ਤੋਂ ਨਜ਼ਦੀਕ ਹੈ। ਅਤੇ ਭਗਤ ਜੀ ਕਹਿੰਦੇ ਰੱਬ ਤਾਂ ਇਹਦੋਂ ਵੀ ਨੇੜੇ ਹੈ, ਨੇੜੇ ਨਾ ਹੀ ਦੂਰ, ਨਿਜ ਆਤਮੇ ਰਹਿਆ ਭਰਪੂਰ। ਜੇ ਨੇੜੇ ਦੂਰ ਆਖੀਏ ਉਹ ਤਾਂ ਦੂਰ ਹੈ, ਨੇੜੇ ਕਹੀਏ ਉਹ ਵੀ ਦੂਰ ਹੋਵੇਗਾ, ਪਰ ਉਹ ਤਾਂ ਪਰਮਾਤਮਾ ਤੇਰੇ ਨਜ਼ਦੀਕ ਹੈ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਪਰਮਾਤਮਾ ਨੂੰ ਸਖਿਆਤਕਾਰ ਕਰ ਲਿਆ, ਪ੍ਰਾਪਤੀ ਕੀਤੀ ਹੈ, ਉਹਨਾਂ ਦੀ ਸ਼ਰਨ ਵਿੱਚ ਪੈ ਜਾ, ਤੂੰ ਵੀ ਤਰ ਜਾਵੇਂਗਾ।
ਜੇ ਅਨੁਗ੍ਰਹ ਠਾਕੁਰ ਕੀ ਆਪ,
ਜਿਹਨਾਂ ਦੇ ਉੱਪਰ ਠਾਕੁਰ ਵਾਹਿਗੁਰੂ ਨੇ ਅਨੁਗ੍ਰਹ ਕਰ ਦਿੱਤੀ, ਕਿਰਪਾ ਕਰ ਦਿੱਤੀ, ਸੱਚੇ ਪਾਤਸ਼ਾਹ ਨੇ ਉਹਨਾਂ ਭਗਤਾਂ ਨੂੰ ਆਪ ਰੱਖ ਲੈਣਾ ਕੀਤਾ, ਉਹਨਾਂ ਦੀ ਰੱਖਿਆ ਕੀਤੀ ਹੈ।
ਤਿਨਕਾ ਗੁਣ ਆਪ ਗੁਣ ਨਾ ਵਿਚਾਰਿਓ ਕੋਏ,
ਗੁਣ ਤੇ ਔਗਣ ਨਹੀਂ ਵਿਚਾਰਿਆ ਫਿਰ ਪ੍ਰਮਾਤਮਾ ਨੇ, ਕਿਉਂਕਿ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੇ ਔਗਣਾਂ ਨੂੰ ਨਹੀਂ ਨਾ ਚਿਤਾਰਦੀ, ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖ ਸਮਾਇਆ। ਬੱਚਾ ਦੁੱਧ ਡੋਲ ਕੇ ਭੱਜ ਜਾਵੇ, ਮਾਂ ਨੂੰ ਕੁਝ ਮਾਰ ਕੇ ਭੱਜ ਜਾਵੇ, ਦਬਕਾ ਜ਼ਰੂਰ ਮਾਰਦੀ ਹੈ ਪਰ ਚਿੱਤ ਵਿੱਚ ਯਾਦ ਨਹੀਂ ਰੱਖਦੀ, ਭੁੱਲ ਜਾਂਦੀ ਹੈ। ਪ੍ਰਮਾਤਮਾ ਵੀ ਆਪਣੇ ਪਿਆਰਿਆਂ ਦੇ ਔਗਣਾਂ ਨੂੰ ਨਹੀਂ ਚਿਤਾਰਦਾ, ਔਗਣ ਕੋ ਨਾ ਚਿਤਾਰਦਾ ਗੱਲ ਸੇਤੀ ਲਾਇਕ, ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ। ਜੋ ਮੂੰਹੋਂ ਮੰਗਦੇ ਨੇ ਰੱਬ ਦੇ ਪਿਆਰੇ, ਉਹ ਪ੍ਰਮਾਤਮਾ ਉਹਨਾਂ ਨੂੰ ਦੇ ਦਿੰਦਾ ਹੈ, ਔਰ ਗੱਲ ਨਾ ਲਾ ਕੇ ਰੱਖਣਾ ਕਰਦਾ, ਸੋ ਗੁਣ ਤੇ ਔਗਣ ਨਹੀਂ ਵਿਚਾਰਦਾ।
ਤਿਨਕਾ ਗੁਣ ਆਪ ਗੁਣ ਨਾ ਵਿਚਾਰਿਓ ਕੋਈ, ਇਹ ਵਿਧ ਦੇਖ ਮਨ ਲੱਗਾ ਸੇਵ।
ਇਹ ਵਿਧੀ, ਇਹ ਤਰੀਕਾ ਵੇਖ ਕੇ ਸਾਡਾ ਵੀ ਮਨ ਸੇਵਾ ਵਿੱਚ ਲੱਗ ਗਿਆ, ਵਾ ਰੱਬ ਦੇ ਪਿਆਰਿਆਂ ਦਾ ਵੀ ਸੇਵਾ ਵਿੱਚ ਲੱਗ ਗਿਆ। ਇਹ ਰੱਬ ਦੇ ਪਿਆਰੇ ਜਿਹੜੇ ਨੇ ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ, ਪਰਮੇਸ਼ਰ ਉਹਨਾਂ ਦੇ ਗੁਣ ਔਗਣ ਨਹੀਂ ਵਿਚਾਰਦਾ। ਇਸ ਕਰਕੇ ਤੂੰ ਵੀ ਭਾਈ ਇਹ ਤਰੀਕਾ ਵੇਖ ਕੇ ਮਨ ਨੂੰ ਸੇਵਾ ਵਿੱਚ ਲਾਉਣਾ ਕਰ।
ਕਬੀਰ ਧਿਆਇਓ ਏਕ ਰੰਗ,
ਕਹਿੰਦੇ ਕਬੀਰ ਸਾਹਿਬ ਨੇ ਵੀ ਪਰਮਾਤਮਾ ਨੂੰ ਇੱਕ ਰੰਗ ਕਹੀਏ, ਇੱਕ ਮਨ ਦੇ ਪ੍ਰੇਮ ਦੁਆਰਾ, ਰੰਗ ਦਾ ਅਰਥ ਹੈ ਪ੍ਰੇਮ, ਸੋ ਵਾ ਉਹਦੇ ਵਿੱਚ ਰੰਗ ਕਹੀਏ, ਪ੍ਰੇਮ ਕੀਤਾ, ਇੱਕ ਨੂੰ ਧਿਆਉਣਾ ਕੀਤਾ ਹੈ।
ਨਾਮ ਦੇਵ ਹਰ ਜਿਉ ਬਸ ਸੰਗ,
ਕਹਿੰਦੇ ਭਗਤ ਨਾਮ ਦੇਵ ਜੀ ਹਰੀ ਦੇ ਸੰਗ ਵਸਦੇ ਰਹੇ ਤੇ ਹਰੀ ਨਾਮ ਦੇਵ ਦੇ ਨਜ਼ਦੀਕ ਕੋਲ ਵਿੱਚ ਵਸਦਾ ਰਿਹਾ ਹੈ, ਕਿਉਂਕਿ ਭਗਤ ਨਾਮ ਦੇਵ ਜੀ ਦਾ ਬਾਣੀ ਵਿੱਚ ਸ਼ਬਦ ਆਉਂਦਾ ਹੈ ਕਿ ਇੱਕ ਸੇਠ ਸੀ, ਉਹਨੇ ਕੋਠੀ ਬਣਾਉਣੀ ਸੀ, ਮਿਸਤਰੀ ਨੇ ਆਖਿਆ ਵੀ ਆਹ ਜਿਹੜੀ ਕੁੱਲੀ ਹੈ ਨਾ, ਜੇ ਢਾ ਦੇਵੇਂ ਤੇ ਬੜਾ ਸੋਹਣਾ ਤੇਰਾ ਮਕਾਨ ਬਣ ਸਕਦਾ ਹੈ। ਤੇ ਭਗਤ ਜੀ ਗਏ ਸੀ ਯਾਤਰਾ, ਜਦੋਂ ਮੁੜੇ ਵੇਖਿਆ ਕੁੱਲੀ ਹੈਣੀ, ਪੁੱਛਿਆ ਤੇ ਕਹਿਣ ਲੱਗੇ ਸੇਠ ਨੇ ਢਾ ਦਿੱਤੀ। ਸੇਠ ਨੂੰ ਆਖਿਆ ਭਾਈ ਕਿਉਂ ਢਾਈ ਕੁੱਲੀ? ਕਹਿਣ ਲੱਗਾ ਜੋ ਜਿੱਥੇ ਤੇਰਾ ਜ਼ੋਰ ਲੱਗਦਾ ਲਾਲਾ। ਭਗਤ ਜੀ ਨੇ ਆਖਿਆ ਹਮਰੋ ਕਰਤਾ ਰਾਮ ਸੁਨੇਹੀ, ਸਾਡਾ ਤੇ ਭਾਈ ਰਾਮ ਪਿਆਰਾ ਹੀ ਸੁਨੇਹੀ ਹੈ, ਅਸੀਂ ਤਾਂ ਉਹਦੇ ਅੱਗੇ ਹੀ ਫਰਿਆਦ ਬੇਨਤੀ ਕਰਦੇ ਹਾਂ, ਪਰ ਇੱਕ ਗੱਲ ਯਾਦ ਰੱਖ, ਗਹਿਰੀ ਕਰ ਕੈ ਨੀਵ ਖੁਦਾਈ ਉੱਪਰ ਮੰਡ ਪਛਾਏ, ਗਹਿਰੀਆਂ ਨੀਹਾਂ ਪੁੱਟਦੇ ਹੋ, ਉੱਪਰ ਦੁਆਸਨੇ ਚੁਆਸਨੇ ਚਵਾਰੇ ਪਾਉਂਦੇ ਹੋ, ਤੂੰ ਪਾਏ ਨੇ ਸਾਡੀ ਕੁੱਲੀ ਢਾ ਕੇ। ਪਰ ਮਾਰ ਕੰਡੇ ਤੇ ਕੋ ਅਧਕਾਈ, ਮਾਰ ਕੰਡੇ ਰਿਖੀ ਨਾਲੋਂ ਵੱਡੀ ਉਮਰ ਵਾਲਾ ਕਿਹੜਾ ਹੋਇਆ ਹੈ? ਲੱਖ ਵਰਿਆਂ ਦੀ ਆਰ ਜਾਂ ਕੋਠੇ ਕੋਟ ਨਾ ਮੰਦਪ ਸਾਜੇ। ਲੱਖਾਂ ਵਰਿਆਂ ਦੀ ਉਮਰ ਹੋਈ ਹੈ, ਉਹਨੇ ਕੋਠੇ ਨਹੀਂ ਬਣਾਏ, ਕੋਠੀਆਂ ਮਾੜੀਆਂ ਨਹੀਂ ਬਣਾਈਆਂ। ਜਿਨ ਤ੍ਰਿਣ ਧਰ ਮੂੰਡ ਬੁਲਾਏ, ਜਿਹਨੇ ਆਪਣੇ ਮੂੰਡ ਸਿਰ ਦੇ ਉੱਪਰ ਤ੍ਰਿਣ ਕੱਖ ਰੱਖ ਕੇ ਗੁਜ਼ਾਰਾ ਕਰ ਲਿਆ, ਉਹਦੇ ਨਾਲ ਉਹਦੇ ਕੋਈ ਵੱਡਾ ਨਹੀਂ। ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡ ਪਛਾਏ, ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਗਰਤ ਹੋ, ਬਿਨਸ ਜਾਹੇ ਝੂਠੀ ਦੇਹੀ। ਕਿਉਂ ਹੰਕਾਰ ਕਰਦਾ ਆਪਣੀ ਮਾਇਆ ਦਾ, ਇਹ ਸਰੀਰ ਬਿਨਸ ਜਾਣਾ ਹੈ। ਮੇਰੀ ਬੇਰੀ ਕੈਰੋਂ ਕਰਤੇ ਸੌ ਭਾਈ ਸੀ, ਕੈਰੋਂ ਦੁਰਯੋਧਨ ਸਹਿ ਭਾਈ, ਮੇਰੀ ਮੇਰੀ ਕਰਦੇ ਸੀ। ਕਹਿੰਦੇ ਕੱਖ ਨਹੀਂ ਦੇਣਾ ਅਸੀਂ ਆਪਣੇ ਭਰਾਵਾਂ ਨੂੰ, ਪਾਂਡਵਾਂ ਨੂੰ ਕੱਖ ਨਹੀਂ ਦੇਣਾ, ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਦੇਣੀ। ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਹਰ ਹੈ ਯੋਜਨ ਛੱਤਰ ਚੱਲੇ ਥਾ। 48 ਮੀਲ ਤੱਕ ਛੱਤਰ ਚੱਲਦਾ ਸੀ ਜਦੋਂ ਵੇਖਣ ਗਿਆ ਸੀ ਮੂਰਛਤ ਹੋਏ ਨੂੰ, ਤੇ ਇੰਨੇ ਰਾਜੇ ਅਧੀਨ ਸੀ, ਛਤੜੀਆਂ ਲੈ ਕੇ ਖਲੋਤੇ ਸੀ, ਛਤਰ ਲੈ ਕੇ ਖਲੋਤੇ ਸੀ। ਇਹ ਕਹਿ ਰਹੇ ਨੇ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸਹਿ ਭਾਈ, ਬਾਰਹਿ ਜੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ, ਗਿਲਜਾ ਨੇ ਬਿਨਾਂ ਦੇਹੀ ਖਾਧੀ। ਕਿਉਂਕਿ ਪੱਥਰ ਦੀ ਜੂ ਹੋ ਗਈ, ਬਹੁਤ ਲੰਮਾ ਇਤਿਹਾਸ ਹੈ। ਦੇਹੀ ਗਿਰਜ ਨਾ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ। ਕਹਿੰਦੇ ਸਾਰੀ ਲੰਕਾ ਸੋਨੇ ਦੀ ਸੀ, ਰਾਮ ਨਾਲ ਕੋ ਵੱਡਾ, ਰਾਵਣ ਨਾਲ ਕੋ ਵੱਡਾ ਹੋਇਆ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਪਰ ਕਹਾਂ ਭਇਓ ਦਰ ਬਾਂਧੇ ਹਾਥੀ। ਕਿੱਥੇ ਚਲੇ ਗਏ ਹਾਥੀ ਬੰਦੇ ਜਿਹੜੇ ਸੀ? ਖਿਨਮੈ ਭਈ ਪਰਾਈ, ਖਿਰ ਵਿੱਚ ਪਰਾਈ ਹੋ ਗਈ, ਖਿਰ ਵਿੱਚ ਮੱਲ ਲਈ, ਸਾੜ ਦਿੱਤੀ। ਕਿਸੇ ਨੇ, ਕਵੀ ਨੇ ਪੰਕਤੀਆਂ ਲਿਖੀਆਂ ਨੇ, ਉਹ ਕਹਿੰਦੇ ਜਾਹੀ ਗੜ ਲੰਕ ਕੋ, ਨਿਸ਼ੰਕ ਹੋਏ ਨਾ ਦੇਖ ਸਕੇ। ਜਿਹਦੀ ਲੰਕਾ ਵੱਲ ਕੋਈ ਮਾਈ ਦਾ ਲਾਲ ਅੱਖ ਭਰ ਕੇ ਨਹੀਂ ਸੀ ਵੇਖ ਸਕਦਾ, ਅੱਖ ਕੱਢ ਦਿੰਦਾ ਸੀ, ਇੰਨਾ ਕੱਬੇ ਸੁਭਾਅ ਦਾ ਸੀ। ਜਾਹੀ ਗੜ ਲੰਕ ਕੋ, ਨਿਸ਼ੰਕ ਹੋਏ ਨਾ ਦੇਖ ਸਕੇ, ਆਗਿਆ ਕੋ ਮਾਨ ਮਾਥੇ ਸੀਸ ਕੋ ਝੁਕਾਵਤੇ। ਉਹਦੀ ਆਗਿਆ ਮੰਨਦੇ ਤੇ ਸਿਰ ਝੁਕਾਉਂਦੇ ਸੀ। ਸਾਤੋ ਪੌਰ ਬਹੁਰ ਵਿਛਾਉਣਾ ਬਿਨਾਂ ਠਾਂਡੇ ਰਹੇ। 7 ਦਰਵਾਜ਼ੇ ਸੀ ਲੰਕਾ ਦੇ ਕਿਲੇ ਦੇ, ਤੇ 7ਵੇਂ ਦਰਵਾਜ਼ੇ ਤੇ ਵੱਡੇ ਵੱਡੇ ਗਾਂਡੂਏ ਰਾਜੇ ਖਲੋਤੇ ਰਹਿੰਦੇ ਸੀ, ਜਿੰਨਾ ਚਿਰ ਆਗਿਆ ਨਹੀਂ ਦਿੰਦਾ ਅੰਦਰ ਨਹੀਂ ਸੀ ਆਉਂਦਾ ਕੋਈ। ਸਾਤੋ ਪੌਰ ਬਹੁਰ ਵਿਛਾਉਣਾ ਬਿਨਾਂ ਠਾਂਡੇ ਰਹੇ, ਕੋਈ ਥੱਲੇ ਵਿਛਾਈ ਨਹੀਂ, ਠੰਡੇ ਫਰਸ਼ ਦੇ ਬੈਠੇ ਰਹਿੰਦੇ ਸੀ। ਸਾਤੋ ਪੌਰ ਬਹੁਰ ਵਿਛਾਉਣਾ ਬਿਨਾਂ ਠਾਂਡੇ ਰਹੇ, ਨਿਆਰੋ ਨਿਆਰੋ ਆਪਣੇ ਜੁਹਾਰ ਪਹੁੰਚਾਵ ਤੇ। ਜਿਹੜੇ ਰਾਜੇ ਦੀ ਮੁਲਾਕਾਤ ਦਾ ਟਾਈਮ ਆਉਂਦਾ, ਦੂਜੇ ਕਹਿੰਦੇ ਸੀ ਮੇਰੀ ਵੀ ਸਤਿ ਸ਼੍ਰੀ ਅਕਾਲ ਬੁਲਾ ਦੀ, ਕਿਤੇ ਨਾਰਾਜ਼ ਨਾ ਹੋ ਜਾਵੇ। ਵੱਖਰੀਆਂ ਵੱਖਰੀਆਂ ਡੰਡੌਤਾਂ ਕਰਦੇ ਸੀ, ਅਸ਼ਟਾਂਗ ਕਰਦੇ ਸੀ। ਕੋਈ ਕਹਿੰਦਾ ਸੀ ਦੋ ਹੱਥ ਜੋੜ ਕੇ, ਡੂਢ ਹੱਥ ਜੋੜ ਕੇ ਮੇਰੀ ਸਤਿ ਸ਼੍ਰੀ ਅਕਾਲ ਬੁਲਾਵੀ, ਉਹਨੂੰ ਇੰਨੇ ਡਰਦੇ ਸੀ। ਸਾਤੋ ਪੌਰ ਬਹੁਰ ਵਿਛਾਉਣਾ ਬਿਨਾਂ ਠਾਂਡੇ ਰਹੇ, ਨਿਆਰੋ ਨਿਆਰੋ ਆਪਣੇ ਜੁਹਾਰ ਪਹੁੰਚਾਵਤੇ। ਤੇ ਕਹਿੰਦੇ ਨੇ ਜੇ ਕੋਈ ਆ ਜਾਂਦਾ ਸੀ ਮੁਲਾਕਾਤ ਕਰਨ, ਤੇ ਕਹਿੰਦੇ ਬਿਨਾਂ ਕਹੇ ਉਹਦੇ ਕੋਈ ਬੈਠਣੋ ਨਾ ਪਾਪ ਤੋਂ, ਉਹਦੇ ਕਹਿਦ ਬਿਨਾਂ ਬਹਿੰਦਾ ਨਹੀਂ ਸੀ। ਜਿਹਨੇ ਕਹਿੰਦੇ ਨੇ ਖੱਬੇ ਬਹਿ ਜਾ, ਸੱਜੇ ਬਹਿ ਜਾ, ਉਹਨਾਂ 'ਚ ਖਲੋਤਾ ਰਹਿੰਦਾ ਸੀ। ਪਰ ਕਹਿੰਦੇ ਯਾਹੀ ਗੜ ਲੰਕੋ, ਰੀਸ਼ ਬਾਂਦਰ ਲਪੇਟ ਤਹੈਂ। ਬਾਂਦਰਾਂ ਤੇ ਰਿਛਾਂ ਨੇ ਫੀਤੀ ਫੀਤੀ ਕਰ ਦਿੱਤਾ, ਅੱਗ ਲਾ ਦਿੱਤੀ। ਸਭੇ ਦਿਨ ਏਕ ਸੇਨਾ ਦੇਖੇ ਮਨ ਭਾਵ ਤੇ, ਸਦਾ ਪਿਆਰੇ ਇੱਕੋ ਜਿਹੇ ਦਿਨ ਨਹੀਂ ਜੇ ਰਹਿੰਦੇ, ਇਹ ਦਿਨ ਫਿਰ ਜਾਂਦੇ ਨੇ। ਸਦਾ ਕੋਈ ਤਕੜਾ ਨਹੀਂ ਰਿਹਾ, ਸਦਾ ਕੋਈ ਮਾੜਾ ਨਹੀਂ ਰਿਹਾ, ਸਦਾ ਕਿਸੇ ਕੁਰਸੀ ਨਹੀਂ ਰਹੀ, ਇਹ ਸਮਾਂ ਆਉਂਦਾ ਤੇ ਚੱਲਦਾ ਰਹਿੰਦਾ। ਇਹ ਭਗਤ ਜੀ ਕਹਿੰਦੇ ਨੇ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮੈਂ ਭਈ ਪਰਾਈ, ਦੁਰਬਾਸ਼ਾ ਸਿਓ ਕਰਤ ਠਗੌਰੀ। ਇਹ ਠੱਗ ਬੂਟੀ ਕੀਤੀ, ਯਾਦਵ ਇਹ ਫਲ ਪਾਏ, ਯਾਦਵਾਂ ਨੂੰ ਸ਼ਰਾਪ ਮਿਲ ਗਿਆ। ਕਿਰਪਾ ਕਰੀ ਜਨ ਆਪਣੇ ਉੱਪਰ, ਨਾਮ ਦਿਓ ਹਰ ਗੁਣ ਗਾਏ। ਇਸਤਰੀ ਕਹਿੰਦੀ ਜਿਹਨੂੰ ਕਿਤਨਾ ਕਰਨਾ, ਗੁੱਲੀ ਕੁੱਲੀ ਜੁੱਲੀ ਹਰਕ ਨੂੰ ਲੋੜ ਹੈ। ਕਹਿੰਦੇ ਚਲੋ ਕਾਹੀ ਵੱਢ ਕੇ ਨਵੀਂ ਪਾ ਲੈਂਦੇ ਹਾਂ। ਕਾਹੀ ਵੱਢਣ ਗਏ, ਤਰੇਲ ਪਈ ਸੀ, ਤਰੇਲ ਦੀਆਂ ਬੂੰਦਾਂ ਹੱਥੇ ਪਈਆਂ, ਕਹਿਣ ਲੱਗੇ ਉਹਨੂੰ ਤਾਂ ਦਰਦ ਹੋਈ ਹੈ, ਆਪਣੇ ਪੱਟ ਵਿੱਚ ਦਾਤਰੀ ਮਾਰੀ, ਬੇਹੋਸ਼ ਹੋ ਗਏ। ਪਰਮਾਤਮਾ ਨੇ ਆ ਕੇ ਝੁੱਕ ਕੇ ਘਰ ਲਿਆਂਦਾ, ਕੁੱਲੀ ਬਣ ਦਿੱਤੀ, ਬੜੀ ਸੋਹਣੀ। ਹੁਣ ਗਵਾਂਢਣ ਪੁੱਛਦੀ ਹੈ, ਪਾੜ ਪੜੋਸਣ ਪੂਛ ਲੈ ਨਾਮਾ, ਕਾਪੈ ਸ਼ਾਨ ਸ਼ਵਾਈ ਹੋ। ਪਾਸ ਪੜੋਸਣ, ਪਾਸ ਗਵਾਂਢਣ, ਪਾਸ ਰਹਿਣ ਵਾਲੀ ਪੜੋਸਣ ਗਵਾਂਢਣ, ਪੂਛ ਲੈ ਨਾਮਾ, ਕਾਪੈ ਸ਼ਾਨ ਸ਼ਵਾਈ ਹੋ, ਤੋਪੈ ਦੁਗਣੀ ਮਜ਼ੂਰੀ, ਦੈ ਹੋ ਮੋਕੋ ਬੇਲੀ ਦੇਹੋ ਬਤਾਈ ਹੋ। ਕਾਰੀਗਰ ਦੱਸ ਤੇਰਾ ਦੂਣੀ ਮਜ਼ੂਰੀ ਦੇ ਦਿਆਂਗੀ। ਅੱਗੋਂ ਕਹਿੰਦੇ ਰੀ ਬਾਈ ਏ ਮਾਈ ਬੇਡੀ ਦੇਣ ਨਾ ਜਾਈ। ਉਹ ਕਾਰੀਗਰ ਦਿੱਤਾ ਨੀ ਜਾਂਦਾ, ਦੇਖ ਬੇਡੀ ਰਹੋ ਸਮਾਈ, ਵੇਖੋ ਕਾਰੀਗਰ ਸਾਰੇ ਸਮਾਰਿਆ। ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੇ ਕਉ ਸ਼ਾਨ ਛਵਾਵੈ ਹੋ। ਜੇ ਕਿਸੇ ਸ਼ਾਨ ਬਣਾਉਣੀ ਨਾ ਇਹੋ ਜੀ, ਤੇ ਪ੍ਰੇਮ ਦੀ ਪ੍ਰੀਤੀ ਦੀ ਮਜ਼ੂਰੀ ਮੰਗਦਾ ਹੀ ਰੱਬ, ਪ੍ਰੇਮ ਕਰ ਉਹਦੇ ਨਾਲ, ਫਿਰ ਆਪਣੇ ਬੇਡੀ ਆਵੇ ਹੋ, ਆਪੇ ਬੇਡੀ ਕਾਰੀਗਰ ਫਿਰ ਰੱਬ ਆ ਜਾਂਦਾ, ਆਪੇ ਮਿਲ ਪੈਂਦਾ। ਤੇ ਸਤਿਗੁਰੂ ਜੀ ਇੱਥੇ ਭਗਤ ਜੀ ਦੀ ਉਪਮਾ ਕਰਦੇ ਹੋਏ, ਰਹਿਮਤਾਂ ਕਰਦੇ ਹੋਏ ਕਹਿ ਰਹੇ ਨੇ, ਨਾਮ ਦੇਵ ਹਰ ਜੀਓ ਬਸੇ ਸੰਗ। ਕਹਿੰਦੇ 72 ਵਾਰ ਦਰਸ਼ਨ ਹੋਏ ਨੇ, ਗ੍ਰੰਥਕਾਰ ਲਿਖਦੇ ਨੇ, ਪਰ ਬੇਅੰਤ ਵਰਾ ਹੋਏ ਨੇ। ਜਹ ਜਹ ਵੇਖੋ ਤੈ ਹਜ਼ੂਰ ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸਦੀਵ ਕਰ ਉਸ ਰੱਬ ਨੂੰ ਧਿਆਉਣਾ ਕਰ। ਤੇ ਕਹਿੰਦੇ ਨਾਮ ਦੇਵ ਹਰ ਜੀਓ ਬਸੇ ਸਦਾ ਬਸੇ ਸੰਗ, ਨਾਮ ਦੇਵ ਜੀ ਦੇ ਹਰੀ ਜੀ ਸਦਾ ਨਾਲ ਵਸਦੇ ਰਹੇ।
ਰਵਿਦਾਸ ਧਿਆਏ ਪ੍ਰਭ ਅਨੂਪ,
ਪ੍ਰਭੂ ਸੋ ਉਪਮਾ ਸਿਰਹਿਤ ਹੈ ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ। ਜੇ ਬਾ ਇੱਕ ਕਮਨ ਗੁਣ ਕਹੀਏ, ਕਿਹੜੇ ਕਿਹੜੇ ਉਹਦੇ ਗੁਣ ਕਹਿ ਸਕਦੇ ਹਾਂ, ਉਹਦੇ ਗੁਣ ਨਹੀਂ ਕਹੇ ਜਾ ਸਕਦੇ, ਪਰਮੇਸ਼ਰ ਬੇਅੰਤ ਹੈ। ਕਹਿੰਦੇ ਨੇ ਉਹ ਸਵੈਗੁਰ ਰਵਿਦਾਸ ਧਿਆਏ, ਰਵਿਦਾਸ ਭਗਤ ਜੀ ਨੇ ਉਸਨੂੰ ਧਿਆਉਣਾ ਕੀਤਾ ਹੈ, ਉਹਦੇ ਨਾਲ ਪਿਆਰ ਕੀਤਾ ਹੈ, ਬੰਦਗੀ ਕੀਤੀ ਹੈ। ਜਦੋਂ ਪ੍ਰਮਾਤਮਾ ਮਿਲਿਆ ਉਸ ਵੇਲੇ ਕਿਹਾ ਤੂੰ ਸ਼ੂਦਰ ਹੈ, ਮੇਰੂ ਨਾ ਛੋਈ, ਇਵੇਂ ਧਿਆਨ ਲੈਣ ਵਾਸਤੇ। ਭਗਤ ਜੀ ਨੇ ਕਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਕੀ ਫਰਕ ਹੈ, ਕਣਕ ਕਟਕ ਜਲ ਤਰੰਗ ਜੈਸਾ, ਇੰਨਾ ਹੀ ਫਰਕ ਹੈ ਨਾ, ਜਿਸ ਤਰ੍ਹਾਂ ਕੜੇ ਵਿੱਚ ਤੇ ਸੋਨੇ ਵਿੱਚ ਫਰਕ ਹੈ। ਕੋਈ ਕਹਿੰਦਾ ਮੇਰੀ ਮੁੰਦਰੀ ਹੈ, ਮੇਰਾ ਛੱਲਾ ਹੈ, ਮੇਰੀ ਛਾਪ ਹੈ, ਮੇਰਾ ਕੜਾ ਹੈ, ਪਰ ਪਿਆਰਿਆ ਵਾਸਤਵ ਰੂਪ ਵਿੱਚ ਤਾਂ ਸੋਨਾ ਹੀ ਹੈ ਨਾ, ਉਹਨੂੰ ਭ੍ਰਾਂਤੀ ਮਿਲ ਗਈ, ਉਹ ਕੜਾ ਬਣ ਗਿਆ। ਪਰ ਜਦੋਂ ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ, ਜਦੋਂ ਸੁਨਿਆਰਾ ਢਾਲਦਾ ਹੈ ਫਿਰ ਤਾਂ ਡਲੀ, ਫਿਰ ਤਾਂ ਸੋਨਾ ਹੀ ਹੈ ਨਾ, ਤੇ ਮੈਨੂੰ ਸਰੀਰ ਮਿਲ ਗਿਆ, ਮੈਂ ਬਣ ਗਿਆ, ਰਵਿਦਾਸ ਚਮਿਆਰ ਬਣ ਗਿਆ, ਜਦੋਂ ਸਰੀਰ ਨਾਸ ਹੋ ਗਿਆ ਫਿਰ ਤਾਂ ਆਤਮਾ ਪਰਮਾਤਮਾ ਆਪਾਂ ਇੱਕ ਹੀ ਹੋ ਜਾਣਾ ਨਾ, ਤੇਰੇ ਵਿੱਚ ਮੇਰੇ ਵਿੱਚ ਕੀ ਫਰਕ ਹੈ, ਸੋਨੇ ਤੇ ਕੜੇ ਦਾ ਹੀ ਹੈ ਨਾ, ਜਾਂ ਜਲ ਤਰੰਗ ਜੈਸਾ, ਜਾਂ ਜਲ ਤੇ ਲਹਿਰਾਂ, ਲਹਿਰਾਂ ਪਾਣੀ ਦਾ ਰੂਪ ਨੇ, ਪਾਣੀ ਵਿੱਚ ਬਣੀਆਂ ਨੇ, ਪਾਣੀ ਵਿੱਚ ਖਤਮ ਹੋ ਜਾਣੀਆਂ, ਆਪਣਾ ਕੋਈ ਫਰਕ ਨਹੀਂ ਹੈ। ਫਿਰ ਪ੍ਰੀਤੀ ਪੁੱਛੀ ਸੀ ਤਾਂ ਭਗਤ ਜੀ ਨੇ ਕਿੰਨੇ ਸੋਹਣੇ ਪਿਆਰ ਨਾਲ ਇਹ ਬਚਨ ਕਹੇ ਸੀ, ਕਹਿਣ ਲੱਗੇ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁਬਾਨੀ। ਮੱਛੀ ਨੂੰ ਪਕੜਨ ਵਾਲਾ ਪਕੜਦਾ ਹੈ, ਉਹ ਪਕੜ ਕਰਕੇ ਦੋ ਫਾੜੇ ਕਰਦਾ ਹੈ, ਫਿਰ ਕੱਟਦਾ ਹੈ, ਫਿਰ ਬਹੁਤ ਤਰ੍ਹਾਂ ਕਰਕੇ ਰਿੰਨਦਾ ਹੈ, ਤਰੀ ਵਾਲੀ, ਭੁਣਵੀ, ਸੁੱਕੀ, ਤੰਦੂਰੀ, ਕਈ ਤਰ੍ਹਾਂ ਦੀ ਬਣਾਉਂਦਾ ਹੈ। ਤੇ ਖੰਡ ਖੰਡ ਕਰ ਭੋਜਨ ਕੀਨੋ, ਦੰਦਾਂ ਥੱਲੇ ਟੁਕੜੇ ਟੁਕੜੇ ਕਰਕੇ ਉਹਦਾ ਭੋਜਨ ਕਰਦਾ ਹੈ। ਤੇ ਜਦੋਂ ਮੱਛੀ ਖਾ ਲੈਂਦਾ ਨਾ, ਤੇ ਮੱਛੀ ਖਾਣੋ ਰਾਤ ਨੂੰ ਉੱਠ ਕੇ ਪਾਣੀ ਪੀਂਦਾ, ਤਾਊ ਨਾ ਵਿਸਰੇ ਉਹ ਪਾਣੀ, ਪਹਿਲੋਂ ਮੱਛੀ ਦੋ ਫਾੜੇ ਹੋ ਗਈ, ਟੁਕੜੇ ਹੋ ਗਈ, ਰਿੰਨੀ ਗਈ, ਦੰਦਾਂ ਥੱਲੇ ਚਿੱਥੀ ਗਈ, ਪਰ ਉਹਨੇ ਜਲ ਨਾਲੋਂ ਪ੍ਰੀਤੀ ਨਹੀਂ ਤਿਆਗੀ। ਰੱਬ ਦੇ ਪਿਆਰਿਆਂ ਦੀ ਵੀ ਨਾਮ ਜਲਣਾ ਐਸੀ ਪ੍ਰੀਤੀ ਹੈ, ਮੱਛੀ ਦੀ ਤਰ੍ਹਾਂ ਪਕੜ ਕੇ ਭਾਵੇਂ ਦੋ ਫਾੜੇ ਕਰ ਦਿੱਤੇ ਨੇ ਭਾਈ ਮਤੀ ਦਾਸ ਜੀ ਦੇ ਆਰੇ ਨਾਲ। ਜਦੋਂ ਆਰਾ ਤਿੱਖਾ ਹੋ ਰਿਹਾ ਨਾ, ਚੀ ਚੀ ਦੀ ਆਵਾਜ਼ ਆਉਂਦੀ, ਸਿੱਖ ਬਾਣੀ ਪੜ ਰਿਹਾ ਹੈ, ਜਲਾਦ ਕਹਿੰਦਾ ਸਿੱਖਾ ਡਰ ਆਉਂਦਾ ਹੀ ਆਰੇ ਨੂੰ ਵੇਖ ਕੇ, ਕਹਿੰਦਾ ਨਹੀਂ, ਕੀ ਕਰਦਾ ਹੈ, ਕਹਿੰਦਾ ਤੂੰ ਕੀ ਕਰਦਾ, ਕਹਿੰਦਾ ਆਰਾ ਤਿੱਖਾ ਕਰਦਾ, ਕਹਿੰਦਾ ਮੈਂ ਮਨ ਤਿੱਖਾ ਕਰਦਾ, ਤੇਰੇ ਆਰੇ ਤੇ ਮੇਰੇ ਮਨ ਦਾ ਮੁਕਾਬਲਾ ਹੋਣਾ, ਜੇ ਤੇਰੇ ਆਰਾ ਸਿਰ ਤੇ ਰੱਖਦਿਆਂ ਹਾਏ ਬੌੜੀ ਸੀ ਕੀਤੀ, ਤੇਰਾ ਆਰਾ ਜਿੱਤ ਜਾਊ ਮੈਂ ਹਾਰ ਜਾਊ, ਤੇ ਜੇ ਮੈਂ ਹਾਏ ਸੀ ਨਾ ਆਖਿਆ ਚੁੱਪ ਕਰਕੇ ਚਰਾ ਲਿਆ, ਮੇਰੇ ਭਾਵੇਂ 100 ਟੋਟਾ ਕਰ ਦੀ, ਸਰੀਰ ਨਾਸਵੰਤ ਹੈ, ਪਰ ਮੈਂ ਜਿੱਤ ਜਾਵਾਂਗਾ, ਤੇਰਾ ਆਰਾ ਹਾਰ ਜਾਵੇਗਾ। ਕਹਿੰਦੇ ਨੇ ਉਸ ਵੇਲੇ ਪੁੱਛੀ ਅੰਤਮ ਤੇਰੀ ਖਾਸ਼, ਉਹਨੇ ਕਿਹਾ ਮੇਰਾ ਮੁੱਖ ਗੁਰੂ ਵੱਲ ਰੱਖਿਓ, ਢਾਡੀ ਸਿੰਘ ਆਉਂਦੇ ਹੁੰਦੇ ਨਾ, ਮੇਰਾ ਮੁੱਖ ਗੁਰ ਪਿੰਜਰੇ ਵੱਲ ਕਰ ਦਿਓ, ਕਿਹਾ ਮਤੀ ਦਾਸ ਬਲਵੀਰ ਨੇ ਆਰਾ ਸਿਰ ਤੇ ਰੱਖਿਆ। ਜਪਜੀ ਸਾਹਿਬ ਸ਼ੁਰੂ ਹੋਇਆ, ਕੋ ਓੰਕਾਰ ਸਤਨਾਮ ਦੀ ਧੁਨੀ, ਸਰੀਰ ਦੇ ਦੋ ਫਾੜ ਹੋ ਗਏ, ਪੰਚ ਪ੍ਰਵਾਨ ਦੀ ਪੌੜੀ ਚੜ ਰਹੀ ਸੀ, ਜਿਸ ਤਰ੍ਹਾਂ ਗ੍ਰੰਥੀ ਸਿੰਘ ਰਲ ਕੇ ਭੋਗ ਪਾਉਂਦੇ ਨੇ, ਇਸ ਤਰ੍ਹਾਂ ਪਿਆਰਿਓ ਭੋਗ ਪਾਇਆ। ਦੋ ਹਿੱਸਿਆਂ ਵਿੱਚੋਂ ਆਵਾਜ਼ ਆਈ, ਲੋਕ ਮੂੰਹ 'ਚ ਉਂਗਲਾਂ ਲੈਂਦੇ ਨੇ, ਯਾ ਅੱਲਾ ਸਿੱਖ ਕੈਸੇ ਨੇ, ਦੋ ਟੁਕੜੇ ਹੋ ਗਏ ਨੇ, ਅਜੇ ਵੀ ਨਾਮ ਜਲਣਾ ਪ੍ਰੀਤੀ ਬੜੀ ਪਈ ਹੈ। ਤੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਜ ਗ੍ਰੰਥ ਵਿੱਚ ਲਿਖਿਆ, ਕਹਿੰਦੇ ਅਰਧੋ ਅਰਧ ਚਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹਵਾਏ ਦੋਏ ਫਾੜਾ, ਦੋਨੋ ਤਨ ਤੇ ਜਪਜੀ ਪੜੇ, ਹੇਰਤ ਸਭ ਕੇ ਅਚਰਜ ਬੜੇ, ਦੋਹਾਂ ਸਰੀਰਾਂ ਚੋਂ ਜਪਜੀ ਸਾਹਿਬ ਪੜ੍ਹੀ ਜਾਂਦਾ, ਲੋਕ ਵੇਖ ਕੇ ਹੈਰਾਨ ਹੋ ਰਹੇ ਨੇ। ਇਸ ਤਰ੍ਹਾਂ ਜਿਨ੍ਹਾਂ ਦੀ ਨਾਮ ਜਲ ਨਾਲ ਪ੍ਰੀਤੀ ਹੈ, ਭਾਵੇਂ ਮੱਛੀ ਦੀ ਤਰ੍ਹਾਂ ਦੋ ਟੁਕੜੇ ਕਰ ਦਿੱਤੇ ਨੇ, ਮੀਨ ਪਕੜ ਫਾਂਕਿਓ ਅਰ ਕਾਟਿਓ ਕੱਢ ਦਿੱਤਾ। ਭਾਈ ਮਣੀ ਸਿੰਘ ਦਾ ਬੰਦ ਬੰਦ ਔਰ ਟੋਕਰੇ ਵਿੱਚ ਮਾਸ ਬੰਨ ਕੇ ਰੱਖ ਦਿੱਤਾ ਤੇ ਟੋਕਰੇ ਵਿੱਚੋਂ ਸੁਖਣੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਹੈ, ਇਹ ਨਾਮ ਜਲ ਨਾਲ ਪ੍ਰੀਤੀ ਹੈ। ਰਾਂਧ ਕੀਓ ਬਾਨੀ ਬਹੁ ਬਾਨੀ, ਰਿਣ ਦਿੱਤਾ ਭਾਈ ਦਿਆਲ ਦਾਸ ਨੂੰ, ਦੇਗ ਦੇ ਵਿੱਚ ਉਬਾਲ ਦਿੱਤਾ, ਆਲੂ ਦੀ ਤਰ੍ਹਾਂ ਨਹੀਂ ਵਿਸਰਿਆ ਨਾਮ ਜਲ, ਬਾਣੀ ਨਾਲ ਜੁੜੇ ਰਹੇ ਨੇ। ਖੰਡ ਖੰਡ ਕਰ ਭੋਜਨ ਕੀਨੋ, ਚਾੜ ਦਿੱਤਾ ਚਰਖੜੀ ਤੇ ਸ਼ਾਹਬਾਜ਼ ਸਿੰਘ ਤੇ ਸ਼ਬੇਗ ਸਿੰਘ ਨੂੰ। ਇਹ ਬੜਾ ਸੁੰਦਰ ਸੀ, ਸ਼ਬੇਗ ਸਿੰਘ ਦਾ ਪੁੱਤਰ ਸ਼ਾਹਬਾਜ਼ ਸਿੰਘ ਹੋੜਹਾਰ ਸੀ, ਨੌਜਵਾਨ ਸੀ, ਲਾਹੌਰ ਵਿੱਚ ਮਦਰੱਸੇ ਵਿੱਚ ਉੱਚ ਕੋਟੀ ਦੀ ਵਿਦਿਆ ਪੜ੍ਹਦਾ ਸੀ। ਪੜ੍ਹਾਉਣ ਵਾਲੇ ਮਾਸਟਰ ਦਾ ਮਨ ਬੇਈਮਾਰ ਹੋ ਗਿਆ ਆਪਣੀ ਲੜਕੀ ਦੀ ਸ਼ਾਦੀ ਕਰਦਿਆਂ। ਜਦੋਂ ਆਖਿਆ, ਉਹਨੇ ਘਰ ਆ ਕੇ ਕਿਹਾ, ਸ਼ਬੇਗ ਸਿੰਘ ਨੇ ਆਖਿਆ, ਵੇਖੀ ਲੋੜਾਂ ਨਾ ਮਾਰੀ, ਧਰਮ ਤੋਂ ਨਾ ਡਿੱਗ ਪਵੀ, ਇਹ ਕੰਮ ਨਹੀਂ ਆਪਾਂ ਕਰਨਾ। ਜਦੋਂ ਨਾ ਕਰ ਦਿੱਤੀ, ਉਹਨੇ ਸ਼ਿਕਾਇਤ ਕੀਤੀ ਕਿ ਮੁਹੰਮਦ ਸਾਹਿਬ ਦੇ ਦੋਤਰੇ ਔਰ ਉਹਦੀ ਲੜਕੀ ਫਾਤਮਾ ਦੇ ਇਹ ਉਲਟ ਬੋਲਦੇ ਨੇ ਕੁਰਾਨ ਸ਼ਰੀਫ ਦੇ। ਫਤਵਾ ਲਾਇਆ ਗਿਆ ਇਹਨਾਂ ਨੂੰ ਚਰਖੜੀ 'ਤੇ ਚਾੜ ਦਿੱਤਾ ਜਾਵੇ। ਲਾਹੌਰ ਦੀ ਸੰਗਤ ਇਕੱਠੀ ਹੋ ਕੇ ਗਈ, ਇਹ ਪੈਸੇ ਇਕੱਠੇ ਕਰਕੇ, ਸ਼ਬੇਗ ਸਿੰਘਾ ਤੈਨੂੰ ਬਚਾਵਾਂਗੇ, ਤੂੰ ਨਾ ਬਚ ਸਕੋ ਤੇਰੇ ਪੁੱਤਰ ਨੂੰ ਜ਼ਰੂਰ ਬਚਾਵਾਂਗੇ। ਸ਼ਬੇਗ ਸਿੰਘ ਨੂੰ ਸ਼ਾਹਬਾਜ਼ ਸਿੰਘ ਨੇ ਆਖਿਆ, ਪਿਤਾ ਜੀ ਇਹਨਾਂ ਨੂੰ ਕਹਿ ਦਿਓ, ਬਤਾ ਕਹਿਣ ਕਿ ਪਿਓ ਨੂੰ ਸ਼ਹੀਦ ਕਰਕੇ ਮੈਂ ਜ਼ਿੰਦਾ ਰਵਾਂਗਾ, ਕਦੀ ਨਹੀਂ ਹੋ ਸਕਦਾ ਮੈਂ ਵੀ ਚਰਖੜੀ 'ਤੇ ਚੜਾਂਗਾ। ਚਰਖੜੀ ਐਸਾ ਜੰਤਰ ਸੀ, ਬੰਦਾ ਲੰਮੇ ਰੁਕਦਾ ਬੰਨ ਲੈਂਦੇ ਸੀ, ਔਰ ਜਿਸ ਤਰ੍ਹਾਂ ਗਰਾਰੀ ਦੇ ਦੰਦੇ ਫਸ ਕੇ ਚੱਲਦੇ ਨੇ, ਇਸ ਤਰ੍ਹਾਂ ਛੁਰੀਆਂ ਚੱਲਦੀਆਂ ਤੇ ਬੰਦਾ ਪਿੰਜਿਆ ਜਾਂਦਾ ਸੀ ਰੂੰ ਦੀ ਤਰ੍ਹਾਂ। ਪਹਿਲਾਂ ਕਹਿੰਦੇ ਨੇ ਪੁੱਤਰ ਨੂੰ ਚੜਾਇਆ ਔਰ ਤੁੰਬਾ ਤੁੰਬਾ ਉਡਾ ਦਿੱਤਾ, ਫਿਰ ਪਿਤਾ ਨੂੰ ਚੜਾਇਆ ਤੇ ਪਿਤਾ ਦੀ ਅੱਖ ਵਿੱਚੋਂ ਵੀ ਪਾਣੀ ਨਹੀਂ ਗਿਰਿਆ, ਹੰਝੂ ਨਹੀਂ ਵਗਿਆ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵੀ ਲਿਖਿਆ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਉੱਪਰ ਚਾੜ ਬਹੁਤ ਘੁਮਾਇਆ, ਵਾਹਿਗੁਰੂ ਮੁੱਖ ਨਹੀਂ ਭੁਲਾਇਆ। ਚਾੜ ਕੇ ਚਰਖੜੀ 'ਤੇ ਘੁਮਾ ਦਿੱਤਾ, ਤੁੰਬਾ ਤੁੰਬਾ ਉਡਾ ਦਿੱਤਾ, ਖੰਡ ਖੰਡ ਕਰ ਭੋਜਨ ਕੀਨੋ, ਤਾਊ ਨਾ ਵਿਸਰਿਓ ਪਾਣੀ, ਨਹੀਂ ਵਿਸਰਿਆ ਪਾਣੀ। ਐਸੀ ਪ੍ਰੀਤੀ ਹੈ ਰਵਿਦਾਸ ਭਗਤ ਜੀ ਦੀ, ਉਹਨੇ ਪ੍ਰਭੂ ਉਪਮਾ ਸਿਰਹਿਤ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ।
ਗੁਰੂ ਨਾਨਕ ਦੇਵ ਗੋਬਿੰਦ ਰੂਪ,
ਸਿੱਖਾਂ ਨੇ ਆਖਿਆ, ਮਹਾਰਾਜ ਉਹ ਜਿਹੜਾ ਗੋਬਿੰਦ ਐਸਾ ਜਿਹਨੂੰ ਸੰਤਾਂ ਭਗਤਾਂ ਨੇ ਧਿਆਇਆ ਹੈ ਤੇ ਉਹਨੇ ਰੱਖਿਆ ਕੀਤੀ ਹੈ, ਉਹਦਾ ਰੂਪ ਵੇਖਣਾ ਹੋਵੇ ਤਾਂ ਕੌਣ ਆਇਆ ਹੈ? ਕਿਉਂਕਿ ਨਿਰਗੁਣ ਤੇ ਸਰਗੁਣ ਥੀਆ, ਸਰਗੁਣ ਸਰੂਪ ਹੋਵੇਗਾ। ਸਤਿਗੁਰਾਂ ਨੇ ਆਖਿਆ, ਗੁਰੂ ਨਾਨਕ ਦੇਵ, ਗੁਰੂ ਨਾਨਕ ਦੇ ਪਾਤਸ਼ਾਹ ਉਸ ਗੋਬਿੰਦ ਦੇ ਰੂਪ ਨੇ, ਵਿਸ਼ਨੂੰ ਦੇ 24 ਅਵਤਾਰ ਹੋਏ ਨੇ, ਪਰ ਇਹ 16 ਕਲਾ ਤੇ 14 ਕਲਾ ਤੋਂ ਅੱਗੇ ਲੰਘੇ, ਪਰ ਅੰਤ ਕਲਾ ਹੋਏ ਠਾਕੁਰ ਚੜ੍ਹਿਆ। ਉਹ ਪਰਮੇਸ਼ਰ ਬੇਅੰਤ ਸ਼ਕਤੀਆਂ ਲੈ ਕੇ ਆਇਆ, ਜਦੋਂ ਧਰਤੀ 'ਤੇ ਐਸੀ ਹਾਲਤ ਸੀ, ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤੇ ਸੰਬੰਧੀ ਵਾਸ, ਟੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ। ਇਹ ਕਹਿੰਦੇ ਨੇ, ਨਰਦ ਨਦਰ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼। ਐਸੇ ਅਕਿਰਤ ਕਣ ਲੋਕ ਸੀ ਸੱਚੇ ਪਾਤਸ਼ਾਹ ਨੇ। ਉਦੋਂ ਧਰਤੀ 'ਤੇ ਆ ਕੇ ਸਤਨਾਮ ਦਾ ਝੰਡਾ ਚਲਾਇਆ, ਟੁੱਟੀਆਂ ਸੁਰਤਾਂ ਨੂੰ ਪਰਮੇਸ਼ਰ ਨਾਲ ਜੋੜਿਆ, ਪਰਮੇਸ਼ਰ ਦੇ ਸਰਗੁਣ ਸਰੂਪ ਹੋਏ ਨੇ, ਬੇਅੰਤ ਸ਼ਕਤੀਆਂ ਲੈ ਕੇ ਆਏ ਨੇ। ਜੇ ਪਰਮੇਸ਼ਰ ਦਾ ਸਰੂਪ ਹੈ ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹਨ ਉਸ ਗੋਬਿੰਦ ਪਰਮਾਤਮਾ ਦਾ ਰੂਪ, ਜੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ। ਉਸ ਗੁਰੂ ਨਾਨਕ ਸਾਹਿਬ ਜੀ ਨੇ 10 ਸਰੀਰ ਧਾਰਨ ਕੀਤੇ ਨੇ, ਇੱਕ ਜੋਤ, ਜੋਤ ਉਹ ਆ ਜੁਗਤ ਸਹਿ ਸਹਿ ਕਾਇਆ ਫਿਰ ਪਲੱਟੀ ਹੈ। ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਜੋਤ ਸ਼ਬਦ ਗੁਰੂ ਵਿੱਚ ਰੱਖ ਦਿੱਤੀ। ਅੱਜ ਸਾਡੇ ਸ਼ਬਦ ਗੁਰੂ ਨੇ, ਗੋਬਿੰਦ ਦਾ ਰੂਪ ਨੇ। ਜਿਹੜਾ ਸਿੱਖ ਗੁਰੂ ਦਾ ਹੁਕਮ ਮੰਨਦਾ ਹੈ, ਜੋ ਸੱਚੇ ਪਾਤਸ਼ਾਹ ਨੇ ਹੁਕਮ ਦਿੱਤਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਉਹਦੇ ਕਾਰਜ ਵੀ ਸਾਰੇ ਸੌਰਦੇ ਨੇ, ਜਿਸ ਤਰ੍ਹਾਂ ਭਗਤਾਂ ਸੰਤਾਂ ਦੇ ਪਰਮੇਸ਼ਰ ਨੇ ਕਾਰਜ ਸਵਾਰੇ ਨੇ। ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਜਿਨ੍ਹਾਂ ਗੁਰਮੁਖਾਂ ਨੇ ਕਥਾ ਦੇ ਸਤਿਕਾਰ ਵਿੱਚ ਬਾਣੀ ਨੂੰ ਮੱਥਾ ਟੇਕਿਆ, ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ ਜੀ ਆਓ, ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਬੀਰ ਧਿਆਇਓ ਏਕ ਰੰਗ, ਨਾਮ ਦੇਵ ਹਰ ਜੀਉ ਬਸਹਿ ਸੰਗ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰਨਾ